ਵਾਹਿਗੁਰੂ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾ ਹਿਰਦੈ ਧਿਆਵਾ ਸ੍ਰੀ ਗੁਰੂ ਰਾਮਦਾਸ ਗੁਣ ਗਾਵਾ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰਿ ਗੋਬਿੰਦ ਸੁਭ ਸੁਮਤਿ ਪਰਕਾਸਕ ਸ੍ਰੀ ਹਰਿ ਰਾਇ ਨਮੋ ਕਰਿ ਜੋਰੀ ਨਮੋ ਕਰਿ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵੇਸਾਲਾ ਤਰਾਂ ਤਰ੍ਹਾਂ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕੁਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਧਾਰ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ
ਸਤਨਾਮ ਵਾਹਿਗੁਰੂ ਸਾਹਿਬ ਜੀ ਚੌਥੀ ਸਾਖੀ ਸੁਣੋ ਅਬ ਜੋ ਨਿਹੰਗ ਸਿੰਘ ਕਹੈ ਸਭ ਮਾਛੀਵਾੜੇ ਗੁਰ ਜਬ ਸਿਆਮ ਚੈਲ ਧਾਰੇ ਹੈ ਢਿੱਲੋ ਨਾਮ ਗ੍ਰਾਮ ਪਾਲ ਮਾਲ ਵੇ ਮੰਗੇ ਚਲ ਤਾਹਾਂ ਸੋਢੀ ਕੌਲ ਜੀ ਨੇ ਅਰਜ ਗੁਜਾਰੇ ਹੈ ਚੌਥੀ ਸਾਖੀ ਸੁਣੋ ਅਬ ਜੋ ਨਿਹੰਗ ਕਹਿ ਸਭ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ ਸੰਧਿਆ ਦੇ ਦੀਵਾਨ ਵਿੱਚ ਆਪ ਸੰਗਤਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਸਤ ਸੰਗਤ ਵਿੱਚ ਬੈਠ ਕੇ ਅਤੇ ਏਟੀਐਨ ਚੈਨਲ ਦੁਆਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤ ਰੂਪ ਬਾਣੀ ਸੋਦਾਰ ਰਹਿ ਰਾਸ ਸਾਹਿਬ ਜੀ ਦਾ ਨਿਤਨੇਮ ਅਤੇ ਰਸ ਭਿੰਨਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਜੋ ਆਪ ਰੋਜ਼ਾਨਾ ਸਰਵਣ ਕਰਦੇ ਹੋ, ਕੱਲ ਦੇ ਦੀਵਾਨ ਵਿੱਚ ਪ੍ਰਸੰਗ ਸਰਵਣ ਕੀਤਾ ਸੀ। ਨਿਹੰਗ ਸਿੰਘ ਇਹ ਜੋ ਨੀਲਾ ਬਾਣਾ ਪਹਿਨਦੇ ਹੈ, ਸਿਰ ਦੇ ਉੱਪਰ ਫਰਲਾ ਸਜਾਉਂਦੇ ਹੈ, ਇਹ ਨਿਹੰਗ ਸਿੰਘਾਂ ਦੀ ਪ੍ਰਥਾ ਕਿਵੇਂ ਆਰੰਭ ਹੋਈ? ਪਹਿਲਾਂ ਗਿਆਨੀ ਗਿਆਨ ਸਿੰਘ ਜੀ ਨੇ ਕੁਝ ਇਤਿਹਾਸ ਨਿਰਮਲਿਆਂ ਦਾ ਵੀ ਲਿਖਿਆ ਜੋ ਕਲੰਗੀਧਰ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦਾ ਹੁਕਮ ਮੰਨ ਕੇ ਕਾਂਸ਼ੀ ਵਿਖੇ ਗਏ ਤੇ ਵਿਦਿਆ ਪੜ੍ਹ ਕੇ ਵਾਪਸ ਆਏ। ਉਪਰੰਤ ਉਹਨਾਂ ਸਿੰਘਾਂ ਦੇ ਜੀਵਨ ਪ੍ਰਸੰਗ ਵੀ ਆਪ ਨੇ ਸਰਵਣ ਕੀਤੇ ਜੋ ਸੰਸਾਰ ਵੱਲੋਂ ਵਿਰਖਤ ਰਹਿ ਕੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੇ ਸਿਮਰਨ ਵਿੱਚ ਲੀਨ ਰਹਿੰਦੇ ਸਨ। ਪੁਰਾਣੇ ਸਿੰਘਾਂ ਦਾ ਜੀਵਨ ਐਸਾ ਹੋਇਆ ਕਰਦਾ ਸੀ ਕਿ ਉਹ ਬਹੁਤੇ ਵਸਤਰ ਨਹੀਂ ਸੀ ਰੱਖਿਆ ਕਰਦੇ, ਦੋ ਕਛਹਿਰੇ, ਦੋ ਚੋਲੇ, ਲੋਈ, ਚਾਦਰ ਆਦਿ ਉਹਨਾਂ ਕੋਲ ਹੋਇਆ ਕਰਦੀ ਸੀ। ਸਰਬਲੋਹ ਦਾ ਗੜਵਾ ਅਤੇ ਸਰਬਲੋਹ ਦੇ ਇੱਕ ਜਾਂ ਦੋ ਬਾਟੇ ਰੱਖਿਆ ਕਰਦੇ ਸਨ। ਜਿਹੜੇ ਗੁਰਸਿੱਖ ਮਹਾਤਮਾ ਕੁਝ ਹਿੰਦੂ ਮਹਾਤਮਾ ਦੇ ਨਾਲ ਰਲ ਗਏ ਸਨ, ਉਹ ਫਿਰ ਆਪਣੇ ਹੱਥ ਵਿੱਚ ਚਿੱਪੀ ਜਾਂ ਲੱਕੜ ਤੋਂ ਬਣੇ ਹੋਏ ਬਰਤਨ ਵੀ ਰੱਖਣ ਲੱਗੇ। ਇਹ ਨਿਰਮਲਿਆਂ ਦੇ ਪ੍ਰਸੰਗ ਤੋਂ ਬਾਅਦ ਨਿਹੰਗ ਸਿੰਘ ਦੇ ਪ੍ਰਥਾਏ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਕਿ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪਾਸ ਇੱਕ ਪੰਡਿਤ ਨੇ ਆ ਕੇ ਦਾਨ ਮੰਗਿਆ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੋਜੀ ਪ੍ਰੀਤਮ ਨੇ ਉਸ ਪੰਡਿਤ ਨੂੰ ਅਨੇਕਾਂ ਪਦਾਰਥ ਦਿੱਤੇ ਤੇ ਕੁਝ ਫੌਜਾਂ ਜੋ ਘੋੜਿਆਂ ਨੂੰ ਘਾਹ ਪੱਠੇ ਆਦਿ ਪਾਇਆ ਕਰਦੀਆਂ ਸਨ, ਉਹਨਾਂ ਪੰਡਿਤ ਨੂੰ ਵੇਖਿਆ ਵੀ ਪੰਡਿਤ ਕੁਝ ਲਈ ਜਾਂਦਾ ਹੈ ਤੇ ਸਾਰਾ ਕੁਝ ਪੰਡਿਤ ਦੇ ਪਾਸੋਂ ਖੋਲਿਆ। ਉਹ ਪੰਡਿਤ ਫਿਰ ਸਤਿਗੁਰਾਂ ਦੇ ਕੋਲ ਜਾ ਕੇ ਬੇਨਤੀ ਕਰਨ ਲੱਗਿਆ ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਮੁਸਕਰਾ ਕੇ ਬਚਨ ਕੀਤਾ, ਭਾਈ ਇਹ ਸਾਡੇ ਅਕਾਲੀ ਸਿੰਘ ਹੈ, ਨਿਹੰਗ ਸਿੰਘ ਨੇ, ਔਰ ਦੂਜੀ ਸਾਖੀ ਆਪਨੇ ਸਰਵਣ ਕੀਤੀ ਸੀ ਦਸ਼ਮੇਸ਼ ਪਿਤਾ ਸਤਿਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ। ਉਹ ਇੱਕ ਦਿਨ ਆਪਣੇ ਸੀਸ ਦੇ ਉੱਪਰ ਦੁਮਾਲਾ ਸਜਾ ਕੇ ਫਰਲਾ ਛੱਡ ਕੇ ਔਰ ਨੀਲਾ ਬਾਣਾ ਪਹਿਨ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਆਏ ਤਾਂ ਸਤਿਗੁਰੂ ਸ੍ਰੀ ਗੁਰੂ ਕਲੰਗੀਧਰ ਪਾਤਸ਼ਾਹ ਮਹਾਰਾਜ ਨੇ ਪ੍ਰਸੰਨ ਹੋ ਕੇ ਬਚਨ ਕੀਤਾ ਸੀ, ਫਤਿਹ ਸਿੰਘ ਜੀ ਜਿਵੇਂ ਤੁਸੀਂ ਅੱਜ ਸਰੂਪ ਬਣਾ ਕੇ ਆਏ ਹੋ, ਇਸ ਤਰ੍ਹਾਂ ਦਾ ਪੰਥ ਚੱਲੇਗਾ। ਨਿਹੰਗ ਸਿੰਘ ਆਪਣੇ ਸੀਸ ਦੇ ਉੱਪਰ ਦੁਮਾਲੇ ਸਜਾਇਆ ਕਰਨਗੇ। ਔਰ ਫਿਰ ਅਗਲੀ ਸਾਖੀ, ਜਦੋਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਮਕੌਰ ਦੀ ਗੜੀ ਵਿੱਚੋਂ ਤਾੜੀ ਮਾਰ ਕੇ ਨਿਕਲੇ ਹੈ ਤੇ ਅੱਗੇ ਮਾਛੀਵਾੜੇ ਵਿਖੇ ਗਏ ਹੈ, ਉੱਥੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਮਾਨ ਸਿੰਘ ਵੱਲ ਵੇਖ ਕੇ ਬਚਨ ਕੀਤਾ ਸੀ। ਭਾਈ ਮਾਨ ਸਿੰਘ ਜੀ ਨੀਲੇ ਬਾਣੇ ਵਾਲਾ ਨਿਹੰਗ ਸਿੰਘਾਂ ਦਾ ਜਥਾ ਆਰੰਭ ਹੋਵੇਗਾ। ਅੱਗੇ ਜੋ ਗਿਆਨੀ ਗਿਆਨ ਸਿੰਘ ਜੀ ਸਾਖੀ ਲਿਖ ਰਹੇ ਹੈ ਉਹ ਆਪ ਸਰਵਣ ਕਰੋ।
ਸਤਨਾਮ ਵਾਹਿਗੁਰੂ ਸਾਹਿਬ ਜੀ। ਚੌਥੀ ਸਾਖੀ ਸੁਣੋ ਆਪ, ਜੋ ਨਿਹੰਗ ਕਹਿ ਸਭ।
ਜੋ ਨਿਹੰਗ ਸਿੰਘ ਆਪਣੀ ਰਸਨਾ ਤੋਂ ਬੋਲ ਕੇ ਦੱਸਦੇ ਹੈ ਉਹ ਹੁਣ ਚੌਥੀ ਸਾਖੀ ਆਪ ਸਰਬੱਤ ਸੰਗਤਾਂ ਸਰਵਣ ਕਰੋ।
ਮਾਛੀਵਾੜੇ ਗੁਰ ਜਬ ਸਿਆਮ ਸੈਲ ਧਾਰੇ ਹੈ।
ਮਾਛੀਵਾੜੇ ਦੀ ਧਰਤੀ ਉੱਪਰ ਦਸ਼ਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗਏ। ਪੰਜਾਬੇ ਗੁਲਾਬੇ ਦੇ ਬਾਗ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਕੁਝ ਸਮਾਂ ਰਹੇ ਹੈ, ਫਿਰ ਪੰਜਾਬਾ ਤੇ ਗੁਲਾਬਾ ਬੇਨਤੀ ਕਰਕੇ ਆਪਣੇ ਘਰ ਵਿਖੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਲੈ ਕੇ ਗਏ ਔਰ ਇੱਥੇ ਸਤਿਗੁਰਾਂ ਦੀ ਸੇਵਾ ਕੀਤੀ। ਚੁਬਾਰੇ ਦੇ ਵਿੱਚ ਆਸਣ ਲਵਾਇਆ ਔਰ ਇੱਥੇ ਮਾਛੀਵਾੜੇ ਦੇ ਵਿੱਚ ਰਹਿਣ ਵਾਲੀ ਇੱਕ ਬਜ਼ੁਰਗ ਮਾਤਾ, ਉਸਨੇ ਸਤਿਗੁਰਾਂ ਦੇ ਵਾਸਤੇ ਬੜਾ ਸੁੰਦਰ ਵਸਤਰ ਤਿਆਰ ਕੀਤਾ ਸੀ ਵੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮੇਰੇ ਹੱਥ ਦਾ ਬਣਿਆ ਹੋਇਆ ਇਹ ਵਸਤਰ ਚੋਲਾ ਬਣਾ ਕੇ ਪਹਿਨਣਗੇ। ਇਹ ਉਸ ਬਜ਼ੁਰਗ ਮਾਤਾ ਦੀ ਭਾਵਨਾ ਸੀ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਉਸ ਮਾਤਾ ਦੇ ਕੋਲ ਗਏ ਹੈ ਤੇ ਉਸਦੇ ਹੱਥੀਂ ਬਣਾਇਆ ਹੋਇਆ ਉਹ ਵਸਤਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਲਿਆ ਅੰਗੀਕਾਰ ਕੀਤਾ ਹੈ ਅਤੇ ਫਿਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਕੋਲ ਇੱਥੇ ਹੀ ਮਾਛੀਵਾੜੇ ਦੇ ਰਹਿਣ ਵਾਲੇ ਗਨੀ ਖਾਂ ਅਤੇ ਨਵੀ ਖਾਂ ਪਹੁੰਚੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇੱਥੋਂ ਅੱਗੇ ਚੱਲਣ ਦਾ ਸੰਕਲਪ ਕੀਤਾ ਹੈ ਤਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਫਿਰ ਉਸ ਸਮੇਂ ਆਪਣਾ ਸਰੂਪ ਬਦਲਿਆ। ਉਹ ਜੋ ਮਾਤਾ ਨੇ ਵਸਤਰ ਦਿੱਤਾ ਸੀ ਉਸਨੂੰ ਗੂੜੇ ਨੀਲੇ ਰੰਗ ਦੇ ਵਿੱਚ ਰੰਗਾ ਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਉਹ ਗੂੜਾ ਨੀਲਾ ਇਹ ਵਸਤਰ ਆਪਣੇ ਸਰੀਰ ਦੇ ਉੱਪਰ ਧਾਰਨ ਕੀਤਾ। ਗਨੀ ਖਾਂ ਅਤੇ ਨਵੀ ਖਾਂ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਇਹਨਾਂ ਚੌਹਾਂ ਨੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦਾ ਪਲੰਘ ਚੁੱਕਿਆ ਆਪਣੇ ਮੋਢਿਆਂ ਦੇ ਉੱਪਰ ਅਤੇ ਭਾਈ ਮਾਨ ਸਿੰਘ ਜੀ ਇਹ ਵੀ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਸੇਵਾ ਦੇ ਵਿੱਚ ਹਾਜ਼ਰ ਹੈ ਅਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਉੱਚ ਦਾ ਪੀਰ ਬਣ ਕੇ ਇੱਥੋਂ ਨਿਕਲੇ ਹੈ। ਆਲਮਗੀਰ ਆਦਿ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਸਤਿਗੁਰੂ ਪਾਤਸ਼ਾਹ ਹੇਰ ਨਗਰ ਦੇ ਵਿੱਚ ਪਹੁੰਚੇ ਹੈ। ਰਸਤੇ ਵਿੱਚ ਭਾਵੇਂ ਮੁਸਲਮਾਨਾਂ ਦੀਆਂ ਫੌਜਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਭਾਲ ਵਿੱਚ ਫਿਰਦੀਆਂ ਸਨ। ਕੁਝ ਥਾਵਾਂ ਤੇ ਰੋਕ ਕੇ ਪੁੱਛਿਆ ਵੀ ਗਿਆ ਵੀ ਇਹ ਕੌਣ ਹੈ, ਕੌਣ ਜਾ ਰਿਹਾ ਹੈ? ਤਾਂ ਗਨੀ ਖਾਂ, ਨਵੀ ਖਾਂ ਨੇ ਆਖਣਾ ਇਹ ਸਾਡੇ ਉੱਚ ਦੇ ਪੀਰ ਨੇ, ਇਹ ਪੀਰਾਂ ਤੋਂ ਵੱਡੇ ਪੀਰ ਹੈ। ਸਤਿਗੁਰੂ ਗਰੀਬ ਨਿਵਾਜ ਹੇਰਾਂ ਵਿਖੇ ਪਹੁੰਚੇ ਹੈ, ਮਹੰਤ ਕਿਰਪਾਲ ਦਾਸ ਰਹਿੰਦਾ ਹੈ ਇੱਥੋਂ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਹੁਤ ਖੁਸ਼ੀਆਂ ਦੇ ਕੇ ਗਨੀ ਖਾਂ ਅਤੇ ਨਬੀ ਖਾਂ ਨੂੰ ਵਾਪਸ ਮੋੜ ਦਿੱਤਾ ਹੈ। ਕੁਝ ਸਮਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਮਹੰਤ ਕਿਰਪਾਲ ਦਾਸ ਦੇ ਕੋਲ ਰਹੇ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਇਹ ਸੇਵਾ ਕਰਦਾ ਰਿਹਾ ਪਰ ਮਨ ਦੇ ਵਿੱਚ ਡਰ ਵੀ ਹੈ, ਤੁਰਕਾਂ ਦਾ ਰਾਜ ਹੈ, ਜੇ ਪਤਾ ਲੱਗ ਗਿਆ ਮੈਂ ਸਤਿਗੁਰਾਂ ਨੂੰ ਆਪਣੇ ਕੋਲ ਰੱਖਿਆ ਹੋਇਆ ਤਾਂ ਤੁਰਕ ਮੈਨੂੰ ਭਾਰੀ ਸਜਾਵਾਂ ਦੇਣਗੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਅੰਤਰਜਾਮੀ ਜਾਣ ਗਏ ਬਈ ਮਹੰਤ ਕਿਰਪਾਲ ਦਾਸ ਡਰ ਰਿਹਾ ਹੈ। ਤਾਂ ਸਤਿਗੁਰੂ ਗਰੀਬ ਨਿਵਾਜ ਫਿਰ ਇੱਥੋਂ ਅੱਗੇ ਚੱਲੇ ਹੈ ਲੰਮਾ ਜੱਟਪੁਰਾ ਨਗਰ। ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ 20-21 ਦਿਨ ਟਿਕਾਣਾ ਕੀਤਾ। ਸੂਰਜ ਪ੍ਰਕਾਸ਼ ਦੇ ਵਿੱਚ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ 20-21 ਰਹੇ ਗੁਰਲੰਮੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਇੱਥੋਂ ਆਸੇ ਪਾਸੇ ਦੇ ਨਗਰਾਂ ਵਿੱਚ ਵੀ ਜਾਂਦੇ ਰਹੇ ਆ, ਜਿਵੇਂ ਮਾਣੂ ਕੇ ਨਾਲ ਹੀ ਨਗਰ ਹੈ, ਉਸ ਤੋਂ ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਯਾਦ ਵਿੱਚ ਗੁਰਦੁਆਰਾ ਮਹਿਦਿਆਣਾ ਸਾਹਿਬ ਹੈ, ਜਿੱਥੇ ਢਾਬ ਦੇ ਉੱਪਰ ਸਤਿਗੁਰਾਂ ਨੇ ਇਸ਼ਨਾਨ ਕੀਤਾ। ਔਰ ਫਿਰ ਦੂਜੇ ਪਾਸੇ ਨਗਰ ਆ ਜਾਂਦੇ ਆ, ਕਮਾਲਪੁਰਾ, ਸੀਲੋਆਣੀ ਆਦਿ, ਅਤੇ ਇਸੇ ਤਰ੍ਹਾਂ ਗੁਰਦੁਆਰਾ ਟਾਹਲੀਆਣਾ ਸਾਹਿਬ ਜੋ ਰਾਏਕੋਟ ਸ਼ਹਿਰ ਦੇ ਵਿੱਚ ਸੁਸ਼ੋਭਿਤ ਹੈ। ਇੱਥੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਕੋਲ ਚਰਾਵਾ ਨੂਰਾ ਮਾਹੀ ਪਹੁੰਚਿਆ ਤਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ, ਨੂਰਿਆ ਦੁੱਧ ਛਕਾ। ਉਹਨੇ ਆਖਿਆ ਪਾਤਸ਼ਾਹ ਮਹਾਰਾਜ ਜੋ ਮਾਲ ਡੰਗਰ ਮੇਰੇ ਕੋਲ ਹੈ, ਉਹ ਮਾਲ ਡੰਗਰ ਦੇ ਵਿੱਚ ਸਭ ਅਵਸਰ ਝੋਟੀਆਂ ਹੀ ਹੈ, ਦੁੱਧ ਦੇਣ ਵਾਲਾ ਕੋਈ ਡੰਗਰ ਨਹੀਂ ਹੈ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਨੂਰਿਆ ਜਿਸ ਵੀ ਅਵਸਰ ਝੋਟੀ ਥੱਲੇ ਥਾਪੀ ਮਾਰ ਕੇ ਬੈਠ ਜਾਵੇਗਾ ਉਹੀ ਦੁੱਧ ਲਾ ਲਵੇਗੀ। ਇਹਨੇ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਬਰਤਨ ਕੋਈ ਨਹੀਂ, ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪਣੇ ਕੋਲੋਂ ਇੱਕ ਲੋਟਾ ਦਿੱਤਾ ਜਿਸ ਨੂੰ ਸੰਗਤਾਂ ਗੰਗਾ ਸਾਗਰ ਦੇ ਨਾਮ ਕਰਕੇ ਜਾਣਦੀਆਂ ਨੇ। ਨੂਰੇ ਮਾਹੀ ਨੇ ਵੇਖਿਆ ਇਸ ਦੇ ਵਿੱਚ ਬੜੇ ਛੇਕ ਹੈ, 288 ਛੇਕ ਦੱਸੇ ਗਏ ਆ ਉਸ ਗੰਗਾ ਸਾਗਰ ਦੇ ਵਿੱਚ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਗਰੀਬ ਨਿਵਾਜ ਇਹ ਜੋ ਆਪਨੇ ਲੋਟਾ ਗੰਗਾ ਸਾਗਰ ਦਿੱਤਾ ਇਸ ਦੇ ਵਿੱਚ ਛੇਕ ਬਹੁਤ ਹੈ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਨੂਰਿਆ ਕੋਈ ਗੱਲ ਨਹੀਂ, ਦੁੱਧ ਨਹੀਂ ਡੁੱਲੇਗਾ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਉਹਨਾਂ ਬਚਨਾਂ ਦਾ ਸਦਕਾ ਨੂਰਾ ਮਾਹੀ ਦੁੱਧ ਚੋ ਕੇ ਲਿਆਇਆ, ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਕੀਤਾ ਉਹ ਦੁੱਧ। ਕਿਉਂ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਇਲਾਕੇ ਵਿੱਚ ਕੌਤਕ ਕਰਦੇ ਰਹੇ। ਫਿਰ ਇਸ ਤੋਂ ਅੱਗੇ ਚੱਲੇ ਚਕਰਾਦ ਨਗਰਾਂ ਦੇ ਵਿੱਚ ਦੀ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਅੱਗੇ ਮਾਲਵੇ ਦੇ ਇਲਾਕੇ ਘਣੇ ਜੰਗਲ ਦੇ ਵਿੱਚ ਪਹੁੰਚ ਗਏ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਸਾਧ ਸੰਗਤ ਜੀਓ ਕਪੂਰੇ ਦੇ ਕੋਲ ਵੀ ਪਹੁੰਚੇ ਹੈ, ਜਿਸ ਨੇ ਆਪਣੇ ਨਾਮ ਤੇ ਨਗਰ ਕੋਟ ਕਪੂਰਾ ਵਸਾਇਆ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਇਹ ਕਪੂਰਾ ਵੀ ਬਹੁਤਾ ਲੰਮਾ ਸਮਾਂ ਨਾ ਰੱਖ ਸਕਿਆ ਤੇ ਕਹਿਣ ਲੱਗਿਆ, ਸਤਿਗੁਰੂ ਪਾਤਸ਼ਾਹ ਤੁਸੀਂ ਇੱਥੋਂ ਚਲੇ ਜਾਓ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਇੱਥੋਂ ਚੱਲੇ ਹੈ। ਅੱਗੇ ਜੋ ਪ੍ਰਸੰਗ ਆ ਰਿਹਾ ਉਹ ਆਪ ਸਰਵਣ ਕਰੋ।
ਢਿੱਲੋ ਨਾਮ ਗ੍ਰਾਮ ਪਾਲ ਮਾਲ ਵੀ ਮਹਿੰਗਾਈ ਚੱਲ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਢਿੱਲਵਾਂ ਕਲਾਂ ਨਗਰ ਦੇ ਵਿੱਚ ਮਾਲਵੇ ਵਿਖੇ ਜਾ ਪਹੁੰਚੇ
ਤਾਂ ਸੋਢੀ ਕੌਲ ਜੀ ਨੇ ਅਰਜ ਗੁਜਾਰੇ ਹੈ।
ਇੱਥੇ ਸੋਢੀ ਕੁਲ ਦੇ ਵਿੱਚੋਂ ਬਾਬਾ ਕੌਲ ਜੀ ਰਹਿੰਦੇ ਸਨ, ਜਿਨ੍ਹਾਂ ਦਾ ਬੜਾ ਵੱਡਾ ਪਰਿਵਾਰ ਪੁੱਤਰ ਪੋਤਰੇ ਸਨ। ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਜਦੋਂ ਪਤਾ ਲੱਗਿਆ ਤੇ ਬਾਬਾ ਜੀ ਦਸ਼ਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਗਏ ਤੇ ਜਾ ਕੇ ਬੇਨਤੀ ਕੀਤੀ, ਸਤਿਗੁਰੂ ਜੀ ਆਪ ਕਿਰਪਾ ਕਰਕੇ ਮੇਰੇ ਕੋਲ ਮੇਰੇ ਨਗਰ ਵਿਖੇ ਚੱਲੋ। ਤਾਂ ਦਸ਼ਮੇਸ਼ ਪਿਤਾ ਸਤਿਗੁਰੂ ਜੀ ਕੌਲ ਸੋਢੀ ਦੇ ਕੋਲ ਆ ਗਏ ਹੈ, ਇੱਥੇ ਆ ਕੇ ਟਿਕਾਣਾ ਕੀਤਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਕੌਲ ਸੋਢੀ ਨੇ ਬੇਨਤੀ ਕੀਤੀ ਵੀ ਗਰੀਬ ਨਿਵਾਜ ਮੈਂ ਸੁਣਿਆ ਵੀ ਜੋ ਕਪੂਰਾ ਹੈ ਉਹਨੂੰ ਆਪਨੇ ਬੜੇ ਸਖ਼ਤ ਬਚਨ ਕੀਤੇ ਆ ਉਸ ਦੀਆਂ ਜੜ੍ਹਾਂ ਪੁੱਟਣ ਦੇ। ਸਤਿਗੁਰੂ ਗਰੀਬ ਨਿਵਾਜ ਇਹ ਜਿਹੜਾ ਕਪੂਰਾ ਹੈ ਉਹਦੀਆਂ ਜੜ੍ਹਾਂ ਮੇਰੇ ਪੇਟ ਤੱਕ ਹੈ, ਕਿਉਂਕਿ ਕਪੂਰਾ ਜਿਹੜਾ ਸੀ ਉਹ ਬਾਬਾ ਕੌਲ ਸੋਢੀ ਦਾ ਸ਼ਰਧਾਲੂ ਸੀ। ਬਾਬਾ ਕੌਲ ਜੀ ਚਾਹੁੰਦੇ ਸਨ ਕਿ ਮੈਂ ਸਤਿਗੁਰਾਂ ਦੇ ਕੋਲ ਬੇਨਤੀ ਕਰਦੇ ਹਾਂ, ਜੇ ਮੈਂ ਇਹ ਕਹਿ ਦਿਆਂਗਾ ਵੀ ਕਪੂਰੇ ਦੀਆਂ ਜੜ੍ਹਾਂ ਮੇਰੇ ਪੇਟ ਤੱਕ ਹੈ ਤਾਂ ਦਸ਼ਮੇਸ਼ ਪਿਤਾ ਸਤਿਗੁਰੂ ਜੀ ਕਪੂਰੇ ਨੂੰ ਬਖਸ਼ ਦੇਣਗੇ, ਤਾਂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਮੁਸਕਰਾ ਕੇ ਬਚਨ ਕੀਤਾ, ਬਾਬਾ ਕੌਲ ਜੀ ਇਹ ਜ਼ਰੂਰ ਮੰਨਦੇ ਹਾਂ ਬਈ ਕਪੂਰੇ ਦੀਆਂ ਜੜ੍ਹਾਂ ਤੁਹਾਡੇ ਪੇਟ ਤੱਕ ਭਾਵ ਤੁਹਾਡੇ ਨਾਲ ਪ੍ਰੇਮ ਕਰਦਾ, ਪਰ ਜਦੋਂ ਉਹਨਾਂ ਜੜ੍ਹਾਂ ਨੇ ਤੁਹਾਡੇ ਪੇਟ ਨੂੰ ਪਾੜਿਆ ਫਿਰ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ। ਜਦੋਂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਇਹ ਬਚਨ ਹੋਇਆ ਫਿਰ ਅੱਗੇ ਬਾਬਾ ਕੌਲ ਜੀ ਨੇ ਕੁਝ ਵੀ ਕਹਿਣਾ ਮੁਨਾਸਿਬ ਨਾ ਸਮਝਿਆ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਵੀਰ ਰਸ ਦੇ ਵਿੱਚ ਕੋਈ ਹੋਰ ਵੀ ਬਚਨ ਕਰ ਸਕਦੇ ਨੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੀ ਸੇਵਾ ਵਿੱਚ ਫਿਰ ਬਾਬਾ ਕੌਲ ਜੀ ਨੇ ਚਿੱਟੇ ਰੰਗ ਦੇ ਵਸਤਰ ਹਾਜ਼ਰ ਕੀਤੇ ਹੈ ਤੇ ਬੇਨਤੀ ਕੀਤੀ, ਸਤਿਗੁਰੂ ਗਰੀਬ ਨਿਵਾਜ ਆਪ ਨੇ ਇਹ ਨੀਲਾ ਬਾਣਾ ਪਹਿਨਿਆ ਹੋਇਆ, ਹੁਣ ਆਪ ਚਿੱਟੇ ਵਸਤਰ ਪਹਿਨੋ। ਸਤਿਗੁਰੂ ਦਸ਼ਮੇਸ਼ ਪਿਤਾ ਜੀ ਨੇ ਜਿੱਥੇ ਖਾਲਸੇ ਪੰਥ ਨੂੰ ਪੰਜਾਂ ਕਕਾਰਾਂ ਦੀ ਰਹਿਤ ਦੱਸੀ ਹੈ, ਪੰਜ ਬਾਣੀਆਂ ਦੇ ਨਿਤਨੇਮ ਵਿੱਚ ਡਾਇਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਖਾਲਸੇ ਨੂੰ ਚਾਰ ਰੰਗ ਦਿੱਤੇ ਨੇ, ਜਿਹੜੇ ਚਾਰ ਰੰਗ ਖਾਲਸਾ ਪੰਥ ਵਿਸ਼ੇਸ਼ ਤੌਰ 'ਤੇ ਪਹਿਨਦਾ ਹੈ, ਜਿਨ੍ਹਾਂ ਦੇ ਵਿੱਚੋਂ ਪੀਲਾ ਹੈ, ਨੀਲਾ ਹੈ, ਚਿੱਟਾ ਅਤੇ ਕਾਲਾ ਹੈ। ਇਹ ਚਾਰ ਰੰਗ ਖਾਲਸੇ ਦੇ ਖਾਸ ਤੌਰ 'ਤੇ ਹੈ ਅਤੇ ਬਾਕੀ ਵੀ ਰੰਗ ਜੋ ਬਹੁਤੇ ਚਮਕੀਲੇ ਭੜਕੀਲੇ ਨਾ ਹੋਣ ਉਹ ਖਾਲਸਾ ਪੰਥ ਪਹਿਨ ਲੈਂਦਾ ਅਤੇ ਦੋ ਰੰਗਾਂ ਦੀ ਪੰਥ ਦੇ ਵਿੱਚ ਖਾਸ ਤੌਰ 'ਤੇ ਮਨਾਹੀ ਹੈ। ਇੱਕ ਤੇ ਲਾਲ ਰੰਗ ਜੋ ਹਿੰਦੂ ਦੇਵੀ ਦੇਵਤਿਆਂ ਦਾ ਰੰਗ ਹੈ, ਇਸ ਨੂੰ ਖਾਲਸਾ ਨਹੀਂ ਪਹਿਨਦਾ, ਅਤੇ ਦੂਜਾ ਹਰਾ ਰੰਗ ਜੋ ਹੈਦਰੀ ਮੁਸਲਮਾਨਾਂ ਦਾ ਰੰਗ ਹੈ, ਮੁਸਲਮਾਨ ਹੈਦਰੀ ਰੰਗ ਪਹਿਨਦੇ ਹੈ। ਔਰ ਤੁਸੀਂ ਵੇਖਿਆ ਹੋਵੇਗਾ ਮੁਸਲਮਾਨਾਂ ਦੀਆਂ ਕਬਰਾਂ 'ਤੇ ਵੀ ਹਰੇ ਰੰਗ ਦੀਆਂ ਚਾਦਰਾਂ ਪਾਈਆਂ ਜਾਂਦੀਆਂ। ਖਾਲਸਾ ਇਹ ਦੋ ਰੰਗ ਨਹੀਂ ਪਹਿਨਦਾ, ਚਾਰ ਰੰਗ ਖਾਲਸੇ ਦੇ ਆਪਣੇ ਹੈ ਅਤੇ ਚਾਰ ਰੰਗਾਂ ਤੋਂ ਇਲਾਵਾ ਦੋ ਰੰਗਾਂ ਨੂੰ ਛੱਡ ਕੇ ਇਹ ਬਾਕੀ ਦੇ ਰੰਗ ਵੀ ਪਹਿਨ ਸਕਦਾ ਜੋ ਚਮਕੀਲੇ ਭੜਕੀਲੇ ਆਦਿ ਨਾ ਹੋਣ। ਅਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਸੋਢੀ ਵੰਸ਼ ਦੇ ਬਾਬਾ ਕੌਲ ਜੀ ਨੇ ਬੇਨਤੀ ਕੀਤੀ, ਗਰੀਬ ਨਿਵਾਜ ਆਹ ਮੇਰੀ ਅਰਜ ਹੈ, ਬੇਨਤੀ ਹੈ।
ਸੁਕਲ ਬਸਨ ਤਰਵਾਏ ਉਤਰਾਏ ਕਾਲੇ।
ਸਤਿਗੁਰੂ ਗਰੀਬ ਨਿਵਾਜ ਆਪ ਚਿੱਟੇ ਵਸਤਰ ਪਹਿਨੋ, ਆ ਜੋ ਕਾਲੇ ਰੰਗ ਵਾਂਗ ਗੂੜਾ ਨੀਲਾ ਰੰਗ ਆਪ ਨੇ ਪਹਿਨਿਆ ਹੋਇਆ ਹੈ ਇਹ ਉਤਾਰ ਦਿਓ।
ਸੋ ਫਾਰ ਫਾਰ ਗੁਰ ਆਗਮਾ ਹਿੰਜਾਰੇ ਹੈ।
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਉਹ ਨੀਲਾ ਬਾਣਾ ਉਤਾਰ ਦਿੱਤਾ ਅਤੇ ਉਹ ਨੀਲਾ ਬਾਣੇ ਦਾ ਜਿਹੜੇ ਵਸਤਰ ਸਨ ਉਹਨਾਂ ਨੂੰ ਪਾੜ ਪਾੜ ਕੇ ਗਰੀਬ ਨਿਵਾਜ ਅੱਗ ਦੇ ਵਿੱਚ ਮਚਾਉਣ ਲੱਗ ਪਏ।
ਏਕ ਲੀਰ ਰੱਖ ਗੁਰ ਦੀਨੀ ਮਾਨ ਸਿੰਘ ਜੀ ਕੋ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਉਹ ਵਸਤਰ ਦੀਆਂ ਸਾਰੀਆਂ ਲੀਰਾਂ ਪਾੜ ਪਾੜ ਕੇ ਅੱਗ ਵਿੱਚ ਪਾ ਦਿੱਤੀਆਂ ਤੇ ਇੱਕ ਲੀਰ ਰੱਖ ਲਈ ਹੈ ਤੇ ਉਹ ਲੀਰ ਭਾਈ ਮਾਨ ਸਿੰਘ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਫੜਾਈ ਤੇ ਫਿਰ ਅੱਗੇ ਬਚਨ ਕੀਤੇ।
ਭਾਰਤ ਨਿਹੰਗ ਤਬ ਹੀ ਤੇ ਚੈਲ ਕਰੇ ਹੈ।
ਬਈ ਭਾਈ ਮਾਨ ਸਿੰਘ ਜੀ ਆ ਲਓ ਨੀਲਾ ਰੰਗ ਸਾਂਭ ਕੇ ਰੱਖੋ, ਸਾਡਾ ਪੰਥ ਇਹ ਨੀਲਾ ਰੰਗ ਵੀ ਪਹਿਨਿਆ ਕਰੇਗਾ, ਜਿੱਥੇ ਪੀਲਾ ਤੇ ਕਾਲਾ ਰੰਗ ਪਹਿਨਦਾ ਚਿੱਟਾ ਰੰਗ ਪਹਿਨਦਾ ਉੱਥੇ ਇਹ ਨੀਲੇ ਰੰਗ ਨੂੰ ਪਹਿਨਣ ਵਾਲੇ ਨਿਹੰਗ ਸਿੰਘ ਉਹ ਵੀ ਦੁਨੀਆਂ ਦੇ ਵਿੱਚ ਇਹ ਸਾਡਾ ਪੰਥ ਵਧੇਗਾ। ਨਿਹੰਗ ਸਿੰਘ ਤਬ ਹੀ ਤੇ ਚੈਲ ਕਾਰੇ ਭਾਵ ਉਹ ਵਸਤਰ ਨੀਲੇ ਰੰਗ ਦੇ ਚੋਲੇ ਪਹਿਨਦੇ ਹਨ।
ਜਾ ਪਈ ਸਾਖੀ ਹੋ ਚਾਰ ਹਮ ਜੈਸੇ।
ਗਿਆਨੀ ਗਿਆਨ ਸਿੰਘ ਜੀ ਅੱਗੇ ਚੌਪੀ ਛੰਦ ਦੁਆਰਾ ਲਿਖਦੇ ਹੈ ਵੀ ਇਹ ਚਾਰ ਸਾਖੀਆਂ ਜਿਸ ਤਰ੍ਹਾਂ ਅਸੀਂ ਸੁਣੀਆਂ ਸਨ ਉਹ ਤੁਹਾਨੂੰ ਸੁਣਾ ਦਿੱਤੀਆਂ ਨੇ।
ਸੁਣੀ ਭਿਖੀ ਲਿਖ ਦੀਨੀ ਤੈਸੇ,
ਅਤੇ ਬਹੁਤ ਥਾਵਾਂ ਤੇ ਇਹ ਇਤਿਹਾਸ ਲਿਖਿਆ ਹੋਇਆ ਵੀ ਪੜਿਆ ਹੈ। ਜਿਵੇਂ ਜਿਵੇਂ ਪੜਿਆ ਜਾਂ ਬਜ਼ੁਰਗ ਨਿਹੰਗ ਸਿੰਘਾਂ ਤੋਂ ਸੁਣਿਆ, ਉਹ ਸਾਧ ਸੰਗਤ ਜੀ ਉਹ ਇਸ ਗ੍ਰੰਥ ਦੇ ਵਿੱਚ ਲਿਖ ਦਿੱਤਾ।
ਅਬ ਜੈਸੇ ਉੱਚੇ ਦਸਤਾਰੇ,
ਹੁਣ ਜਿਵੇਂ ਨਿਹੰਗ ਸਿੰਘ ਉੱਚੇ ਦਸਤਾਰੇ ਸਜਾਉਂਦੇ ਆ ਫਰਲੇ ਛੱਡ ਕਰਕੇ,
ਸਾਜੇ ਤੈਸੇ ਦੇਹੋਂ ਦਿਖਾਰੇ,
ਜਿਵੇਂ ਇਹ ਉੱਚੇ ਦਸਤਾਰੇ ਸਜਾਏ ਜਾਂਦੇ ਆ ਨਿਹੰਗ ਸਿੰਘਾਂ ਦੇ, ਉਹ ਸਾਰਾ ਇਤਿਹਾਸ ਆਪ ਜੀ ਨੂੰ ਸੁਣਾਉਂਦੇ ਹਾਂ।
ਪਹਿਲੇ ਪੰਥ ਮਿਲਿਓ ਸਭ ਰਹਾ,
ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜੋ ਪਹਿਲਾਂ ਪਹਿਲਾਂ ਖਾਲਸੇ ਪੰਥ ਨੇ ਦੁਨੀਆਂ ਦੇ ਵਿੱਚ ਚੱਲਣਾ ਆਰੰਭ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਸਮ ਦੀ ਬਾਣੀ ਇਹ ਪੰਥ ਬੜੇ ਪ੍ਰੇਮ ਦੇ ਨਾਲ ਪੜਿਆ ਕਰਦਾ ਸੀ। ਔਰ ਜਿੱਥੇ ਜਿੱਥੇ ਵੀ ਸਿੰਘਾਂ ਦੇ ਜਥੇ ਸਨ ਉਹ ਵੱਖੋ ਵੱਖ ਥਾਵਾਂ ਤੇ ਰਹਿੰਦੇ ਹੋਏ ਵੀ ਆਪਸ ਦੇ ਵਿੱਚ ਬਹੁਤ ਪ੍ਰੇਮ ਪਿਆਰ ਕਰਿਆ ਕਰਦੇ ਸਨ। ਸਾਰਾ ਪੰਥ ਇੱਕ ਦੂਜੇ ਦੇ ਨਾਲ ਮਿਲ ਕੇ ਰਹਿੰਦਾ ਸੀ, ਭਾਵੇਂ ਉਹ ਨਿਰਮਲੇ ਸਨ ਭਾਵੇਂ ਉਹ ਸ਼ਸਤਰਧਾਰੀ ਸੂਰਮੇ ਸਨ, ਸਭ ਦਾ ਆਪਸ ਵਿੱਚ ਪ੍ਰੇਮ ਪਿਆਰ ਸੀ।
ਲਰ ਕਰ ਤੁਰਕਣ ਕਾ ਬਲ ਦਹਾ,
ਖਾਲਸੇ ਪੰਥ ਨੇ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਹੋਇਆਂ ਤੁਰਕਾਂ ਦੇ ਨਾਲ ਯੁੱਧ ਕੀਤੇ ਔਰ ਬਹੁਤ ਬਲ ਦੇ ਨਾਲ ਇਹਨਾਂ ਤੁਰਕਾਂ ਦਾ ਦੁਸ਼ਟ ਲੋਕਾਂ ਦਾ ਨਾਸ਼ ਕੀਤਾ।
ਜਬੈ ਰਾਜ ਸਿੰਘਨ ਕਾ ਥੀਆ,
ਜਦੋਂ ਸਿੰਘਾਂ ਦਾ ਰਾਜ ਹੋਇਆ ਸਿੰਘਾਂ ਨੇ ਥਾਵਾਂ ਥਾਵਾਂ ਤੇ ਫਤਿਹ ਦੇ ਜਿੱਤ ਦੇ ਝੰਡੇ ਗੱਡ ਦਿੱਤੇ, ਸਿੰਘਾਂ ਦੇ ਨਿਸ਼ਾਨ ਸਾਹਿਬ ਝੂਲਣ ਲੱਗ ਪਏ।
ਰਿਸ਼ਤ ਨਿਹੰਗੈ ਬਹੁਤ ਤਬ ਕੀਆ,
ਤਦੋਂ ਬਹੁਤ ਸਾਰੇ ਨਿਹੰਗ ਸਿੰਘਾਂ ਨੇ ਗ੍ਰਿਸਤ ਮਾਰਗ ਧਾਰਨ ਕਰ ਲਿਆ, ਗ੍ਰਿਸਤੀ ਬਣ ਕੇ ਪਰਿਵਾਰ ਵਾਲੇ ਬਣ ਕੇ ਨਿਹੰਗ ਸਿੰਘ ਆਪਣਾ ਜੀਵਨ ਬਤੀਤ ਕਰਨ ਲੱਗੇ।
ਹਿਰਤ ਵਿਹੰਗਮ ਰਹੇ ਜੋ ਟੋਲੇ,
ਕੁਝ ਨਿਹੰਗ ਸਿੰਘਾਂ ਦੇ ਟੋਲੇ ਜਥੇ ਉਹ ਵਿਹੰਗਮ ਬਣ ਕੇ ਥਾਵਾਂ ਥਾਵਾਂ ਤੇ ਵਿਚਰਦੇ ਰਹੇ, ਭਾਵ ਉਹ ਗ੍ਰਿਸਤੀ ਨਾ ਬਣੇ। ਉਹਨਾਂ ਨੇ ਦੁਨੀਆਂ ਦੇ ਵਿੱਚੋਂ ਤਿਆਗ ਨੂੰ ਹੀ ਮੁੱਖ ਮੰਨਿਆ।
ਲੂਟ ਜਰਾਇਤ ਸ਼ਕੈ ਅਤੁੱਲੇ,
ਅਤੇ ਜਿੱਥੋਂ ਜੀ ਕਰਦਾ ਜੋ ਘੋੜਿਆਂ ਵਾਸਤੇ ਘਾਹ ਪੱਠੇ ਦੀ ਲੋੜ ਹੁੰਦੀ ਉਹ ਖੇਤਾਂ ਦੇ ਵਿੱਚੋਂ ਲੈ ਲੈਂਦੇ, ਜਾਂ ਸ਼ਗਨ ਵਾਸਤੇ ਕੁਝ ਲੋੜ ਪੈਂਦੀ ਤਾਂ ਜਿਮੀਕੰਦ, ਸ਼ਕਰਕੰਦੀਆਂ, ਮੂਲੀਆਂ, ਗਾਜਰਾਂ ਆਦਿ ਇਹ ਜੋ ਜਿਵੇਂ ਧਰਤੀ ਵਿੱਚ ਪੈਦਾ ਹੋਣ ਵਾਲੀਆਂ ਵਸਤਾਂ ਨੇ ਇਹਨਾਂ ਨੂੰ ਨਿਹੰਗ ਸਿੰਘ ਜਿਮੀਕੰਦ ਕਹਿੰਦੇ ਆ। ਆਲੂਆਂ ਨੂੰ ਵੀ ਜਿਮੀਕੰਦ ਕਿਹਾ ਜਾਂਦਾ ਹੈ। ਇਹ ਜਿਮੀਕੰਦ ਆਦਿ ਛੱਕ ਕੇ ਹੀ ਆਪਣਾ ਗੁਜ਼ਾਰਾ ਕਰਦੇ, ਉਹ ਬਾਹਰ ਜੰਗਲਾਂ ਦੇ ਵਿੱਚ ਰਿਹਾ ਕਰਦੇ, ਜੇ ਕਦੇ ਨਗਰਾਂ ਸ਼ਹਿਰਾਂ ਦੇ ਵਿੱਚ ਆਉਂਦੇ ਵੀ ਤਾਂ ਬਾਹਰ ਖੇਤਾਂ ਦੇ ਵਿੱਚੋਂ ਲੋੜ ਦੇ ਅਨੁਸਾਰ ਉਹ ਘਾਹ ਪੱਠਾ ਵੀ ਲੈ ਲਿਆ ਕਰਦੇ, ਔਰ ਜਿਮੀਕੰਦ ਛੱਕ ਛਕਾ ਕੇ ਆਪਣੀ ਜ਼ਿੰਦਗੀ ਬਤੀਤ ਕਰਿਆ ਕਰਦੇ ਸਨ।
ਨਿਸ਼ਚੇ ਉਸ ਜ਼ਮਾਨੇ ਮਾਹੀ,
ਨਿਸ਼ਚੇ ਕਰਕੇ ਉਸ ਸਮੇਂ ਉਸ ਜ਼ਮਾਨੇ ਦੇ ਵਿੱਚ
ਰੀਤ ਲੁੱਟ ਵੇ ਕੀ ਥੀ ਆਹੀ,
ਬਹੁਤ ਲੁੱਟ ਮਾਰ ਦੀ ਰੀਤ ਚੱਲਦੀ ਸੀ, ਬਹੁਤਾ ਚੰਗਾ ਸਮਾਂ ਨਹੀਂ ਸੀ, ਕਿਉਂਕਿ ਕਈ ਥਾਵਾਂ ਤੇ ਮੁਗਲ, ਪਠਾਨ, ਤੁਰਕ ਆਦਿ ਇਹ ਵੀ ਲੁੱਟ ਮਾਰ ਕੇ ਲੈ ਜਾਇਆ ਕਰਦੇ ਸਨ, ਔਰ ਕਈ ਥਾਵਾਂ ਤੇ ਚੋਰ ਧਾੜ ਵੀ ਆਦਿ ਵੀ ਸਨ, ਉਹ ਸਾਰੇ ਲੁੱਟ ਮਾਰ ਮੱਚੀ ਹੋਈ ਸੀ।
ਸਿੰਘ ਨਿਰਪ ਪੀ ਸਜਾ ਨਾ ਦਿੱਤੇ,
ਔਰ ਜਿਹੜੇ ਰਾਜੇ ਆਦਿ ਸਨ ਉਹ ਵੀ ਸਿੰਘਾਂ ਦੇ ਨਾਲ ਕੋਈ ਖਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦੇ। ਜਦੋਂ ਕਦੇ ਕਿਸੇ ਜ਼ਿਮੀਦਾਰ ਨੇ ਰਾਜਿਆਂ ਦੇ ਕੋਲ ਆ ਕੇ ਕਹਿਣਾ, ਆ ਵੇਖੋ ਜੀ ਨਿਹੰਗ ਸਿੰਘ ਮੇਰੇ ਖੇਤ ਵਿੱਚੋਂ ਪੱਠੇ ਵੱਢ ਕੇ ਲੈ ਗਏ ਹੈ, ਜਿਮੀਕੰਦ ਪੁੱਟ ਕੇ ਲੈ ਗਏ ਹੈ, ਮੇਰਾ ਖੇਤ ਉਜਾੜ ਦਿੱਤਾ ਹੈ। ਨਿਹੰਗ ਸਿੰਘਾਂ ਦੀਆਂ ਐਸੀਆਂ ਖਬਰਾਂ ਸੁਣ ਕੇ ਉਹ ਜਿਹੜੇ ਰਾਜੇ ਆਦਿ ਸਨ ਉਹ ਵੀ ਸਿੰਘਾਂ ਨੂੰ ਸਜ਼ਾ ਨਹੀਂ ਸੀ ਦਿਆ ਕਰਦੇ,
ਬਲਕਿ ਖੁਦ ਪੀ ਸੋ ਲੁੱਟ ਲੈਤੇ,
ਬਲਕਿ ਵੱਖੋ ਵੱਖਰੇ ਥਾਵਾਂ ਤੇ ਰਹਿਣ ਵਾਲੇ ਰਾਜੇ ਉਹਨਾਂ ਦੇ ਹਾਲਾਤ ਵੀ ਐਸੇ ਬਣੇ ਹੋਏ ਸਨ ਕਿ ਉਹ ਆਪ ਵੀ ਬਹੁਤ ਵਾਰ ਪ੍ਰਜਾ ਨੂੰ ਲੁੱਟ ਲਿਆ ਕਰਦੇ ਸੀ।
ਰੌਰ ਰਹਿਤ ਤਾਂ ਮੁਲਕ ਮਜਾਰੇ,
ਸਾਰੇ ਮੁਲਕ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਤਦੋਂ ਰੌਲਾ ਹੀ ਆਪਸ ਦੇ ਵਿੱਚ ਰਿਹਾ ਕਰਦਾ ਸੀ। ਕਦੇ ਸਿੰਘਾਂ ਨੇ ਤੁਰਕਾਂ ਤੇ ਹੱਲਾ ਕਰ ਦੇਣਾ, ਕਦੇ ਤੁਰਕਾਂ ਨੇ ਸਿੰਘਾਂ ਦੇ ਉੱਪਰ ਹਮਲਾ ਬੋਲ ਦੇਣਾ,
ਚੋਰੀ ਡਾਕੇ ਪਰਤ ਅਪਾਰੇ,
ਬਹੁਤ ਸਾਰੇ ਚੋਰੀਆਂ ਕਰਨ ਵਾਲੇ ਚੋਰ, ਇਹਨਾਂ ਦੇ ਹੌਸਲੇ ਵੀ ਬੁਲੰਦ ਹੋ ਚੁੱਕੇ ਸਨ। ਔਰ ਫਿਰ ਡਾਕੂਆਂ ਦਾ ਵੀ ਕਈ ਵਾਰ ਜ਼ੋਰ ਪੈ ਜਾਂਦਾ, ਉਹਨਾਂ ਨੇ ਪਿੰਡਾਂ ਦੇ ਵਿੱਚ ਆਉਣਾ, ਡਾਕੇ ਮਾਰ ਕੇ ਚਲੇ ਜਾਣਾ।
ਨੈਣਾ ਸਿੰਘ ਨਿਹੰਗ ਤਬ ਇਕੈ,
ਜਦੋਂ ਐਸਾ ਸਮਾਂ ਚੱਲ ਰਿਹਾ ਸੀ ਉਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰ ਵਾਲਾ ਅਕਾਲੀ ਨੈਣਾ ਸਿੰਘ ਜੀ ਨਿਹੰਗ ਸਿੰਘ ਹੋਏ ਹੈ, ਜੋ ਬਹੁਤ ਉੱਚੇ ਸੁੱਚੇ ਜੀਵਨ ਵਾਲੇ ਸਨ।
ਬਿਰਤਿਓ ਜਪੀ ਤਪੀ ਸਵਵੇਕੈ,
ਇਹ ਗਿਆਨੀ ਨੈਣਾ ਸਿੰਘ ਜੀ ਨਿਹੰਗ ਸਿੰਘ, ਇਹ ਬਹੁਤ ਜਪੀ ਤਪੀ ਸਨ ਤੇ ਸਭ ਵਿਵੇਕੈ, ਵਿਵੇਕੀ ਸੀ, ਗਿਆਨਵਾਨ ਸੀ। ਜਿੱਥੇ ਨਿਹੰਗ ਸਿੰਘ ਵਾਲਾ ਬਾਣਾ ਪਹਿਨਿਆ ਹੋਇਆ ਸੀ ਉੱਥੇ ਆਪ ਸੰਸਾਰਿਕ ਪੱਖ ਤੋਂ ਵੀ ਤੇ ਅਧਿਆਤਮਿਕ ਪੱਖ ਤੋਂ ਵੀ ਬਹੁਤ ਜ਼ਿਆਦਾ ਗਿਆਨ ਰੱਖਦੇ ਸਨ।
ਲੰਗਰ ਚਾਲਿਓ ਤਿਸਕਾ ਪਾਰੀ,
ਇਹ ਅਕਾਲੀ ਨੈਣਾ ਸਿੰਘ ਜੀ ਨੇ ਜਿੱਥੇ ਵੀ ਜਥੇ ਦੇ ਸਮੇਤ ਰਹਿਣਾ ਜਾਂ ਜਿੱਥੇ ਵੀ ਨਿਹੰਗ ਸਿੰਘਾਂ ਦੇ ਪੜਾਓ ਸਨ ਉੱਥੇ ਉੱਥੇ ਲੰਗਰ ਲਾ ਦਿੱਤੇ। ਦੁਨੀਆਂ ਦੇ ਵਿੱਚ ਲੰਗਰ ਵਰਤਾਉਣਾ, ਜਿੱਥੇ ਲੋੜਵੰਦ ਆ ਕੇ ਲੰਗਰ ਛਕਿਆ ਕਰਦੇ ਸਨ, ਭਾਰੀ ਵੱਡਾ ਲੰਗਰ ਚੱਲਦਾ ਰਿਹਾ।
ਤਿਸ ਸੋਂ ਰਹਿਤ ਨਿਹੰਗ ਪਾਰੀ,
ਅਕਾਲੀ ਨੈਣਾ ਸਿੰਘ ਜੀ ਜਿਨ੍ਹਾਂ ਦਾ ਦੂਜਾ ਨਾਮ ਇਤਿਹਾਸਕਾਰਾਂ ਨੇ ਨਿਹੰਗ ਨਰੈਣ ਸਿੰਘ ਵੀ ਲਿਖਿਆ, ਪਰ ਅਕਾਲੀ ਨੈਣਾ ਸਿੰਘ ਦੇ ਨਾਮ ਕਰਕੇ ਆਪ ਜ਼ਿਆਦਾ ਮਸ਼ਹੂਰ ਸਨ। ਪੰਥ ਦੇ ਵਿੱਚ ਜ਼ਿਆਦਾਤਰ ਆਪ ਜੀ ਨੂੰ ਅਕਾਲੀ ਨੈਣਾ ਸਿੰਘ ਜੀ ਦੇ ਨਾਮ ਕਰਕੇ ਯਾਦ ਕੀਤਾ ਜਾਂਦਾ ਹੈ। ਆਪ ਜਿੱਥੇ ਵੀ ਰਹਿੰਦੇ ਸਨ ਉੱਥੇ ਆਪ ਬਹੁਤ ਵੱਡਾ ਜਥਾ ਰੱਖਿਆ ਕਰਦੇ, ਬਹੁਤ ਸਾਰੇ ਨਿਹੰਗ ਸਿੰਘ ਆਪ ਜੀ ਦੇ ਜਥੇ ਵਿੱਚ ਸ਼ਾਮਿਲ ਸਨ।
ਤਿੰਨ ਦਸਤਾਰਾ ਉੱਚ ਸਜਾਇਓ,
ਇਹਨਾਂ ਨੇ ਆਪਣੇ ਸੀਸ ਦੇ ਉੱਪਰ ਬਹੁਤ ਉੱਚਾ ਦਸਤਾਰਾ ਸਜਾਇਆ ਹੁੰਦਾ ਸੀ।
ਗੁਰੂ ਗ੍ਰੰਥ ਕਾ ਹੁਕਮ ਸੁਣਾਇਓ,
ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੁਕਮ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੀਆਂ ਪੰਗਤੀਆਂ ਉਹ ਆਪ ਵੀ ਪੜਿਆ ਕਰਦੇ ਅਤੇ ਅੱਗੇ ਆਪਣੇ ਦਲ ਪੰਥ ਦੇ ਨਿਹੰਗ ਸਿੰਘਾਂ ਤਾਈਂ ਵੀ ਉਹ ਪੰਗਤੀਆਂ ਸੁਣਾਇਆ ਕਰਦੇ। ਹਉ ਕੋ ਸਾਈ ਦਾ ਪਹਿਲ ਬਾਨੜਾ, ਮੈਂ ਗੁਰ ਮਿਲ ਉੱਚ ਦੁਮਾਲੜਾ, ਮੈਂ ਸਤਿਗੁਰੂ ਆਪਣੇ ਗੁਸਾਈ ਮਾਲਕ ਪਰਮੇਸ਼ਰ ਵਾਹਿਗੁਰੂ ਦਾ ਪਹਿਲਵਾਨ ਹਾਂ, ਮੈਂ ਗੁਰ ਮਿਲ ਉੱਚ ਦੁਮਾਲੜਾ, ਮੈਂ ਗੁਰੂ ਦੇ ਨਾਲ ਮਿਲ ਕੇ ਉੱਚਾ ਦੁਮਾਲਾ ਸਜਾਇਆ ਹੋਇਆ ਹੈ। ਇਉਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੀਆਂ ਪੰਗਤੀਆਂ ਨਿਹੰਗ ਸਿੰਘ ਹੁਣ ਵੀ ਪੜ੍ਹਦੇ ਹੈ, ਔਰ ਜਦੋਂ ਦਸਤਾਰਾ ਸਜਾਉਂਦੇ ਹੈ ਉਦੋਂ ਇਸੇ ਸ਼ਬਦ ਦਾ ਪਾਠ ਕੀਤਾ ਜਾਂਦਾ ਹੈ, ਜਿਸ ਨੂੰ ਦਸਤਾਰੇ ਦਾ ਸ਼ਬਦ ਕਿਹਾ ਜਾਂਦਾ ਹੈ। ਦਸਤਾਰ ਸਜਾਉਣ ਵੇਲੇ, ਦੁਮਾਲਾ ਸਜਾਉਣ ਵੇਲੇ ਦੁਮਾਲੇ ਦਾ ਸ਼ਬਦ ਪੜ੍ਹਦੇ ਨੇ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪਿਆਰੇ ਅਕਾਲੀ ਨਿਹੰਗ ਸਿੰਘ ਇਹ ਵੀ ਦੱਸਿਆ ਕਰਦੇ ਹੈ ਕਿ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸਮੇਂ ਬਹੁਤ ਸਾਰੇ ਸਿੰਘ ਦੁਮਾਲਾ ਸਜਾ ਲਿਆ ਕਰਦੇ ਸਨ, ਔਰ ਕੁਝ ਨਿਹੰਗ ਸਿੰਘ ਇਉਂ ਦੱਸਦੇ ਹੈ ਵੀ ਜਦੋਂ ਦਲ ਪੰਥ ਜੰਗ ਯੁੱਧ ਕਰਦਾ ਸੀ ਉਦੋਂ ਨਿਸ਼ਾਨ ਲੈ ਕੇ ਅੱਗੇ ਸਿੰਘ ਜਾਇਆ ਕਰਦੇ ਸਨ, ਕਿਉਂਕਿ ਹਰੇਕ ਫੌਜ ਦੇ ਵਿੱਚ ਆਪੋ ਆਪਣਾ ਨਿਸ਼ਾਨ ਹੋਇਆ ਕਰਦਾ ਹੈ। ਤੇ ਇੱਕ ਵਾਰ ਸਿੰਘਾਂ ਨੇ ਵਿਚਾਰਿਆ ਵੀ ਜਿਹੜਾ ਸਿੰਘ ਨਿਸ਼ਾਨ ਲੈ ਕੇ ਅੱਗੇ ਜਾਂਦਾ ਹੈ ਉਹਦੇ ਦੋਵੇਂ ਹੱਥ ਨਿਸ਼ਾਨ ਸਾਹਿਬ ਨੂੰ ਸੰਭਾਲਣ ਦੇ ਵਿੱਚ ਲੱਗੇ ਹੁੰਦੇ ਹੈ, ਇਹ ਕਈ ਵਾਰ ਦੁਸ਼ਮਣ ਆ ਕੇ ਉਸਦੇ ਉੱਪਰ ਹਮਲਾ ਕਰ ਜਾਂਦਾ ਹੈ ਵੀ ਆਪਾਂ ਹੁਣ ਆਪਣੇ ਦਲ ਪੰਥ ਦੇ ਵਿੱਚ ਦਸਤਾਰਾ ਹੀ ਇੱਦਾਂ ਦਾ ਆਰੰਭ ਕਰ ਦੇਈਏ ਵੀ ਨਿਸ਼ਾਨ ਸਾਹਿਬ ਦੇ ਫਰਲੇ ਦੀ ਤਰ੍ਹਾਂ ਦਸਤਾਰ ਦੇ ਉੱਪਰ ਹੀ ਫਰਲਾ ਹੋਵੇ ਤੇ ਹੱਥ ਦੇ ਨਾਲ ਸਿੰਘ ਯੁੱਧ ਵੀ ਕਰ ਸਕੇ, ਔਰ ਉੱਚਾ ਫਰਲਾ ਸੀਸ ਦੇ ਉੱਪਰ ਸਜਾਇਆ ਹੋਇਆ ਉਹ ਦਲ ਪੰਥ ਦੀ ਨਿਸ਼ਾਨੀ ਵੀ ਹੋਵੇ। ਕਿਉਂ ਨਿਹੰਗ ਸਿੰਘ ਆਪਣਾ ਇਤਿਹਾਸ ਸੁਣਾਇਆ ਕਰਦੇ ਹਨ।
ਤਿੰਨ ਗੁਰ ਪੰਚਮ ਜੋ ਕਹਿਓ ਵਿਸਾਲਾ,
ਜੋ ਸਤਿਗੁਰੂ ਸ੍ਰੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਹੈ,
ਮੇਰਾ ਗੁਰ ਮਿਲ ਊਚ ਦੁਮਾਲਾ,
ਗੁਰੂ ਦੇ ਨਾਲ ਮਿਲ ਕੇ ਮੇਰਾ ਦੁਮਾਲਾ, ਮੇਰਾ ਸੀਸ ਉੱਚਾ ਹੋ ਗਿਆ ਹੈ, ਉੱਚਾ ਦਸਤਾਰਾ ਸਜਾਇਆ ਹੈ।
ਮਾਨ ਬਚਨ ਗੁਰ ਇਹੋ ਨਿਹੰਗ,
ਨਿਹੰਗ ਸਿੰਘਾਂ ਨੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਐਸੇ ਬਚਨ ਨੂੰ ਕਮਾਇਆ ਹੈ।
ਸਜੇ ਦਮਾਲੇ ਉੱਚੇ ਤਿੰਗੈ
ਬੜੇ ਅਸਚਰਜ ਬੜੇ ਅਨੋਖੇ ਉੱਚੇ ਦਮਾਲੇ ਨਿਹੰਗ ਸਿੰਘ ਇਸ ਤਰ੍ਹਾਂ ਸਜਾਉਂਦੇ ਹਨ।
ਤਬ ਤੈ ਅਦਕ ਊਚ ਦਸਤਾਰੇ
ਅਕਾਲੀ ਨੈਣਾ ਸਿੰਘ ਜੀ ਨਿਹੰਗ ਸਿੰਘ ਤੋਂ ਲੈ ਕੇ ਨਿਹੰਗ ਸਿੰਘ ਫੌਜਾਂ ਦੇ ਵਿੱਚ ਉੱਚੇ ਉੱਚੇ ਦਸਤਾਰੇ ਫਰਲੇ ਛੱਡ ਕੇ ਸਜਾਏ ਜਾਣ ਲੱਗੇ।
ਸਾਜਨ ਲੱਗੇ ਨਿਹੰਗ ਉਦਾਰੇ
ਨਿਹੰਗ ਸਿੰਘ ਇਉਂ ਉੱਚੇ ਦਮਾਲੇ ਦਸਤਾਰੇ ਸਜਾਉਂਦੇ ਹਨ।
ਨੈਣਾ ਸਿੰਘੀਏ ਇਹੋ ਦਮਾਲੇ
ਜਿਹੜੇ ਉੱਚੇ ਦਮਾਲੇ ਨਿਹੰਗ ਸਿੰਘ ਸਜਾਉਂਦੇ ਆ ਨਿਹੰਗ ਸਿੰਘ ਦੇ ਵਿੱਚ ਜਥਿਆਂ ਦੇ ਵਿੱਚ ਬਾਬਾ ਨੈਣਾ ਸਿੰਘ ਜੀ ਦੇ ਦੁਮਾਲੇ ਕਹਿ ਕੇ ਵੀ ਇਹਨਾਂ ਦੁਮਾਲਿਆਂ ਨੂੰ ਯਾਦ ਕੀਤਾ ਜਾਂਦਾ ਹੈ।
ਕਹਿਲਾਵਤ ਇਸ ਹੇਤ ਵਿਸਾਲੇ
ਇਸ ਕਰਕੇ ਦਲ ਪੰਥਾਂ ਦੇ ਵਿੱਚ ਉੱਚੇ ਦੁਮਾਲੇ ਸਜਾਉਣ ਦਾ ਚਾਓ ਉਤਸ਼ਾਹ ਬਣਿਆ ਰਹਿੰਦਾ ਹੈ। ਸਿੰਘ ਸੋਹਣੇ ਉੱਚੇ ਦਸਤਾਰੇ ਸਜਾਉਂਦੇ ਹਨ।
ਤਬ ਤੈ ਚਾਲ ਇਹੋ ਹੈ ਚਾਲੀ
ਤੋਂ ਲੈ ਕੇ ਦਲ ਪੰਥਾਂ ਦੇ ਵਿੱਚ ਇਹ ਸੋਹਣੀ ਚਾਲ ਆਰੰਭ ਹੋਈ ਹੈ।
ਆਪ ਸੁਣ ਵਿਦ ਤੇ ਜੈਸ ਅਕਾਲੀ
ਸਾਧ ਸੰਗਤ ਜੀ ਉਹ ਆਪ ਸਰਵਣ ਕਰੋ ਬਈ ਇਹਨਾਂ ਨਿਹੰਗ ਸਿੰਘਾਂ ਦੇ ਨਾਲ ਅਕਾਲੀ ਸ਼ਬਦ ਕਿਵੇਂ ਜੁੜੇ ਹੈ, ਇਹਨਾਂ ਨੂੰ ਅਕਾਲੀ ਕਿਉਂ ਕਿਹਾ ਜਾਂਦਾ ਹੈ।
ਇਤ ਉਤ ਸਿੰਘ ਨਿਹੰਗ ਵਿਚਰਤੇ
ਨਿਹੰਗ ਸਿੰਘਾਂ ਦੇ ਪੰਥ ਜਥੇ ਇਧਰ ਉਧਰ ਦੁਨੀਆਂ ਦੇ ਵਿੱਚ ਵਿਚਰਦੇ ਰਹਿੰਦੇ ਸਨ। ਕਦੇ ਕਿਸੇ ਗੁਰ ਅਸਥਾਨ ਤੇ ਕਦੇ ਕਿਸੇ ਗੁਰ ਅਸਥਾਨ ਤੇ ਜਾਂਦੇ ਰਹਿਣ, ਕਦੇ ਦਮਦਮਾ ਸਾਹਿਬ ਕਦੇ ਅੰਮ੍ਰਿਤਸਰ ਸਾਹਿਬ ਕਦੇ ਅਨੰਦਪੁਰ ਸਾਹਿਬ ਤੇ ਕਦੇ ਹਜ਼ੂਰ ਸਾਹਿਬ ਕਦੇ ਪਟਨਾ ਸਾਹਿਬ, ਇਉਂ ਗੁਰ ਅਸਥਾਨਾਂ ਦੇ ਉੱਪਰ ਇਹ ਦਲ ਪੰਥ ਵਿਚਰਦੇ ਰਹਿੰਦੇ ਸਨ। ਇਧਰ ਉਧਰ ਨਾਲੇ ਜਾਣਾ ਤੇ ਨਾਲ ਦੀ ਨਾਲ ਗੁਰਸਿੱਖੀ ਦਾ ਪ੍ਰਚਾਰ ਵੀ ਕਰਦੇ ਰਹਿਣਾ।
ਹੁਤੇ ਅਕਾਲ ਅਕਾਲ ਉਚਰਤੇ
ਇਹ ਪੰਥਾਂ ਦਾ ਸੁਭਾਅ ਸੀ ਵੀ ਜਦੋਂ ਵੀ ਕਿਸੇ ਨਗਰ ਦੇ ਵਿੱਚ ਪਹੁੰਚਣਾ ਨਗਰ ਦੇ ਵਿੱਚ ਪ੍ਰਵੇਸ਼ ਹੋਣ ਤੋਂ ਪਹਿਲਾਂ ਹੀ ਗੁਰਬਰ ਅਕਾਲ ਸਤਿ ਸ੍ਰੀ ਅਕਾਲ ਇਉਂ ਜਕਾਰੇ ਛੱਡਣੇ, ਜਕਾਰਾ ਬੁਲਾਵੇ ਨਿਹਾਲ ਹੋ ਜਾਵੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਮਨ ਨੂੰ ਭਾਵੇ ਖੁਸ਼ੀਆਂ ਪਾਵੇ, ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ, ਇਸ ਤਰ੍ਹਾਂ ਨਿਹੰਗ ਸਿੰਘਾਂ ਦੇ ਲੰਮੇ ਲੰਮੇ ਜੈਕਾਰੇ ਹੋਇਆ ਕਰਦੇ ਹੈ। ਬਹੁਤ ਸੂਝ ਬੂਝ ਦੇ ਨਾਲ ਚੰਗੇ ਚੰਗੇ ਸ਼ਬਦਾਂ ਨੂੰ ਜੈਕਾਰਿਆਂ ਦੇ ਵਿੱਚ ਜੋੜਦੇ ਹੈ। ਨਿਹੰਗ ਸਿੰਘਾਂ ਦਾ ਇਹ ਸੁਭਾਅ ਸੀ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਉੱਚੀ ਆਵਾਜ਼ ਦੇ ਵਿੱਚ ਬਗਦਾਦ ਵਿਖੇ ਜੈਕਾਰਾ ਛੱਡਿਆ ਸੀ, ਸਤਿ ਸ੍ਰੀ ਅਕਾਲ ਗੁਰਬਰ ਅਕਾਲ, ਇਉਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਫੌਜਾਂ ਦੇ ਵਿੱਚ ਵੀ ਇਹ ਗੁਰਬਰ ਅਕਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡੇ ਜਾਂਦੇ ਹੈ। ਜਦੋਂ ਨਗਰ ਦੇ ਲੋਕਾਂ ਨੇ ਅਕਾਲ ਅਕਾਲ ਦੇ ਗੂੰਜਦੇ ਹੋਏ ਜੈਕਾਰੇ ਸੁਣਨੇ,
ਇਹੋ ਆਵਾਜ਼ ਸੁਣ ਜਨ ਸੰਸਾਰੀ
ਸੰਸਾਰ ਦੇ ਜਨਾਂ ਨੇ ਸੰਸਾਰ ਦੇ ਲੋਕਾਂ ਨੇ ਇਹ ਅਕਾਲ ਅਕਾਲ ਦੀ ਆਵਾਜ਼ ਸੁਣ ਕਰਕੇ
ਲੱਗੇ ਅਕਾਲੀ ਕਹਿਣ ਅਪਾਰੇ
ਨਿਹੰਗ ਸਿੰਘਾਂ ਨੂੰ ਅਕਾਲੀ ਕਹਿਣ ਲੱਗ ਪਏ ਵੀ ਇਹ ਸਦਾ ਅਕਾਲ ਅਕਾਲ ਦੇ ਜੈਕਾਰੇ ਛੱਡਦੇ ਰਹਿੰਦੇ ਹੈ। ਇਉਂ ਨਿਹੰਗ ਸਿੰਘਾਂ ਦੇ ਨਾਮ ਨਾਲ ਅਕਾਲੀ ਸ਼ਬਦ ਜੁੜਿਆ ਜਿੱਥੋਂ ਅਕਾਲੀ ਪੰਥ ਆਰੰਭ ਹੋਇਆ।
ਕੂਕ ਮਾਰਨੇ ਤੈ ਜੋ ਕੂਕੇ
ਜਿਸ ਤਰ੍ਹਾਂ ਸਾਧ ਸੰਗਤ ਜੀ ਉਹ ਕੂਕੇ ਹੈ, ਉਹਨਾਂ ਦਾ ਅਸਲ ਨਾਮ ਤੇ ਨਾਮਧਾਰੀ ਹੈ, ਉਹ ਵੀ ਇਤਿਹਾਸ ਅੱਗੇ ਕੁਝ ਸੰਖੇਪ ਰੂਪ ਦੇ ਵਿੱਚ ਸਰਵਣ ਕਰਾਂਗੇ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੋਇਆ ਹੈ ਜਿਸ ਤਰ੍ਹਾਂ ਉਹ ਨਾਮਧਾਰੀ ਹੋਏ ਹੈ, ਪਹਿਲਾਂ ਨਾਮ ਦਾ ਅਭਿਆਸ ਕਰਿਆ ਕਰਦੇ, ਉੱਚੀ ਉੱਚੀ ਨਾਮ ਜਪਿਆ ਕਰਦੇ ਸਨ, ਫਿਰ ਹੌਲੀ ਹੌਲੀ ਰੀਤ ਵਿਗੜ ਗਈ ਨਾਮ ਜਪਣ ਦੀ, ਉਹਨਾਂ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਫਿਰ ਉੱਚੀ ਉੱਚੀ ਕੂਕਾਂ ਮਾਰਨ ਲੱਗ ਜਾਣਾ। ਹੁਣ ਵੀ ਕਈ ਵਾਰੀ ਵੇਖੀਦੇ ਆ ਅਖੰਡ ਕੀਰਤਨੀ ਜਥੇ ਦੇ ਸਿੰਘ, ਉਹ ਵੀ ਜਦੋਂ ਵਾਹਿਗੁਰੂ ਵਾਹਿਗੁਰੂ ਬਹੁਤੀ ਜ਼ਿਆਦਾ ਤੇਜ਼ੀ ਦੇ ਨਾਲ ਕਹਿੰਦੇ ਆ ਨਾ, ਉਹ ਫਿਰ ਰੂ ਰੂ ਦੀ ਆਵਾਜ਼ ਹੀ ਸੁਣਦੀ ਹੈ। ਇਉਂ ਜਦੋਂ ਕੂਕੇ ਵੀ ਪਹਿਲਾਂ ਨਾਮ ਜਪਿਆ ਕਰਦੇ ਸਨ ਉਹਨਾਂ ਨੂੰ ਨਾਮਧਾਰੀ ਲੋਕ ਕਹਿਣ ਲੱਗ ਪਏ। ਵੈਸੇ ਪਹਿਲਾਂ ਸਿੱਖ ਪੰਥ ਦਾ ਹਿੱਸਾ ਹੀ ਹੈ, ਸਿੱਖ ਪੰਥ ਦਾ ਅੰਗ ਹੀ ਸਨ, ਪਰ ਹੌਲੀ ਹੌਲੀ ਜਿਵੇਂ ਜਿਵੇਂ ਮਨਮਤ ਵੜਦੀ ਗਈ ਤਿਵੇਂ ਤਿਵੇਂ ਪੰਥ ਦੇ ਨਾਲੋਂ ਇਹ ਦੂਰ ਹੁੰਦੇ ਗਏ। ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਵੀ ਕੂਕ ਮਾਰਨੇ ਤੇ ਜਿਉਂ ਕੂਕੇ, ਉੱਚੀ ਕੂਕ ਮਾਰਨ ਲੱਗ ਪਏ ਨਾਮ ਜਪਦਿਆਂ ਜਪਦਿਆਂ, ਉਹਨਾਂ ਦਾ ਨਾਮ ਜਿਵੇਂ ਕੂਕੇ ਮਸ਼ਹੂਰ ਹੋ ਗਿਆ। ਲੋਕ ਕਹਿੰਦੇ ਵੀ ਹੁਣ ਨਾਮ ਘੱਟ ਜਪਦੇ ਤੇ ਕੂਕਾਂ ਬਹੁਤੀਆਂ ਮਾਰਦੇ ਆ, ਉਹਨਾਂ ਨਾਮਧਾਰੀਆਂ ਦਾ ਨਾਮ ਕੂਕੇ ਕਰਕੇ ਮਸ਼ਹੂਰ ਹੋ ਗਿਆ।
ਕੇਸ ਫੂਕਣੇ ਤੇ ਸਿਰ ਫੂਕੇ,
ਫਿਰ ਜਿਹੜੇ ਕੇਸਾਂ ਨੂੰ ਫੂਕਣ ਵਾਲੇ ਆ ਕਈ ਤਾਂ ਕਟਾ ਦਿੰਦੇ ਆ, ਕਈ ਆਕਾਰ ਦੇ ਨਾਲ ਕੇਸਾਂ ਨੂੰ ਸਾੜ ਦਿੰਦੇ ਆ, ਛੋਟੇ ਕਰ ਦਿੰਦੇ ਆ, ਜਾਂ ਫਿਰ ਇੱਕ ਸਿਰ ਖੁੱਥੇ, ਉਹ ਵੀ ਪੰਥ ਹੈ ਜੈਨੀਆਂ ਦਾ, ਇੱਕ ਫਿਰਕਾ ਹੈ ਜੈਨੀਆਂ ਦੇ ਵਿੱਚੋਂ ਨੇ, ਜਿਹੜੇ ਇੱਕ ਇੱਕ ਕਰਕੇ ਆਪਣੇ ਸਿਰ ਦੇ ਕੇਸਾਂ ਨੂੰ ਪੁੱਟ ਸੁੱਟਦੇ ਆ, ਉਹਨਾਂ ਨੂੰ ਸਿਰ ਖੁੱਥੇ ਵੀ ਕਿਹਾ ਜਾਂਦਾ ਹੈ। ਜੋ ਕਿ ਕਾਪੜੀਆ ਸਿਰ ਖੁੱਥੇ, ਇਉਂ ਕਰਕੇ ਪੰਗਤੀਆਂ ਵੀ ਆਉਂਦੀਆਂ ਨੇ। ਨਾਨਕ ਜੇ ਸਿਰ ਖੁੱਥੇ ਨਹਾਵਨ ਨਾਹੀ ਤਾਂ ਸੱਤ ਚੱਟੇ ਸਿਰ ਛਾਈ, ਇਉਂ ਵੀ ਬਚਨ ਕੀਤੇ ਹੈ, ਉਹਨਾਂ ਨੂੰ ਸਿਰ ਖੁੱਥੇ ਕਿਹਾ ਜਾਂਦਾ ਹੈ। ਜਾਂ ਫਿਰ ਜਿਹੜੇ ਲੋਕ ਕੇਸਾਂ ਨੂੰ ਸਵਾਰ ਕੇ ਨਹੀਂ ਰੱਖਦੇ, ਐਵੇਂ ਕੇਸ ਖਿੰਡੇ ਜੇ ਰਹਿੰਦੇ ਹੈ, ਉਹਨਾਂ ਨੂੰ ਵੀ ਸਿਰ ਖੁੱਥੇ ਕਿਹਾ ਜਾਂਦਾ ਹੈ। ਉਹ ਜਿਵੇਂ ਜਿਵੇਂ ਕਿਸੇ ਦੇ ਕੰਮ ਹੁੰਦੇ ਹੈ, ਉਵੇਂ ਉਵੇਂ ਉਹਨਾਂ ਦੇ ਨਾਮ ਪੈ ਜਾਂਦੇ ਹੈ। ਉਹ ਸਿਰ ਖੁੱਥੇ ਤੇ ਤਾਂ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਕੇਸਾਂ ਨੂੰ ਸੰਭਾਲ ਕੇ ਨਹੀਂ ਰੱਖਿਆ, ਸਿਰ ਦੇ ਕੇਸ ਪੁੱਟ ਦਿੱਤੇ ਜਾਂ ਮਚਾ ਦਿੱਤੇ, ਤੇ ਜਿਹੜੇ ਕੂਕੇ ਆ ਕੂਕਾ ਮਾਰਨ ਕਰਕੇ ਕੂਕੇ ਮਸ਼ਹੂਰ ਹੋ ਗਏ। ਪਰ ਜਿਹੜਾ ਅਕਾਲੀ ਸ਼ਬਦ ਹੈ, ਇਹ ਤੇ ਅਕਾਲ ਅਕਾਲ ਜਪਣੇ ਕਰਕੇ ਬਣੇ ਹੈ। ਜਿਹਨਾਂ ਨੇ ਅਕਾਲ ਅਕਾਲ ਜਪਿਆ, ਆਪਣੇ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਰੱਖਿਆ ਹੈ,
ਨਾਮ ਪ੍ਰਗਟੇ ਇਹੋ ਜਗ ਜੈਸੇ,
ਜਿਸ ਤਰ੍ਹਾਂ ਦੇ ਕੋਈ ਕਰਮ ਕਰਦਾ ਉਸੇ ਤਰ੍ਹਾਂ ਦੇ ਇਹ ਜਗਤ ਵਿੱਚ ਨਾਮ ਪ੍ਰਗਟ ਹੋ ਜਾਂਦੇ ਹਨ।
ਨਾਮ ਅਕਾਲੀ ਥੀਓ ਐਸੇ,
ਇਸੇ ਤਰ੍ਹਾਂ ਅਕਾਲੀਆਂ ਦਾ ਨਾਮ ਅਕਾਲੀ ਬਣਿਆ ਹੈ, ਅਕਾਲ ਅਕਾਲ ਜਪਣੇ ਕਰਕੇ।
ਭੁੱਲਾ ਸਿੰਘ ਨਿਹੰਗ ਬਹਾਦਰ,
ਤੇ ਸਾਧ ਸੰਗਤ ਜੀਓ, ਨਿਹੰਗ ਨੈਣਾ ਸਿੰਘ ਜੀ ਦਾ ਜਥੇ ਵਿੱਚ ਰਹਿਣ ਵਾਲਾ ਇੱਕ ਸਿੰਘ, ਜਿਸ ਨੂੰ ਆਪਾਂ ਅਕਾਲੀ ਫੂਲਾ ਸਿੰਘ ਕਰਕੇ ਯਾਦ ਕਰਦੇ ਹਾਂ। ਫੂਲਾ ਸਿੰਘ ਜੀ ਨਿਹੰਗ, ਜੋ ਮਹਾਨ ਬਹਾਦਰ ਮਹਾਨ ਸੂਰਮੇ ਹੋਏ ਹਨ, ਇਹਨਾਂ ਦੇ ਪਿਤਾ ਜੀ ਛੋਟੀ ਉਮਰੇ ਹੀ, ਅਕਾਲੀ ਫੂਲਾ ਸਿੰਘ ਜੀ ਦੀ ਛੋਟੀ ਉਮਰ ਹੀ ਸੀ ਜਦੋਂ ਚੜ੍ਹਾਈ ਕਰ ਗਏ ਸਨ, ਅਤੇ ਫਿਰ ਆਪ ਬਹੁਤਾ ਲੰਮਾ ਸਮਾਂ ਨੈਣਾ ਸਿੰਘ ਜੀ ਨਿਹੰਗ ਸਿੰਘ ਦੇ ਪਾਸ ਰਹੇ, ਜਥੇ ਵਿੱਚ ਰਹਿ ਕੇ ਜਿੱਥੇ ਆਪ ਬਾਣੀ ਬਾਣੇ ਦੇ ਧਾਰਨੀ ਬਣੇ, ਉੱਥੇ ਸ਼ਸਤਰ ਵਿਦਿਆ ਦਾ ਅਭਿਆਸ ਵੀ ਆਪ ਨੇ ਕੀਤਾ।
ਚੇਲਾ ਨੈਣਾ ਸਿੰਘ ਕਾ ਨਾਦਰ,
ਅਕਾਲੀ ਫੂਲਾ ਸਿੰਘ ਜੀ ਬਾਬਾ ਨੈਣਾ ਸਿੰਘ ਜੀ ਦੇ ਜਥੇ ਵਿੱਚ ਰਹਿਣ ਵਾਲੇ ਸਿੰਘ ਹੋਏ ਹਨ, ਜਿਨ੍ਹਾਂ ਨੇ ਮਹਾਨ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ।
ਵਿਦਤਿਓ ਜਗਤ ਧਾੜਵੀ ਭਾਰਾ,
ਜਗਤ ਦੇ ਵਿੱਚ ਮਹਾਨ ਸੂਰਮੇ ਯੁੱਧ ਕਰਨ ਵਾਲੇ ਯੋਧੇ ਅਕਾਲੀ ਬਾਬਾ ਫੂਲਾ ਸਿੰਘ ਜੀ ਮਸ਼ਹੂਰ ਹੋਏ ਹਨ।
ਅੰਗਰੇਜ਼ੀ ਪਹੀਆ ਉਨ ਮਾਰਾ,
ਇੱਕ ਸਮੇਂ ਦਾ ਪ੍ਰਸੰਗ ਹੈ ਕਿ ਬਾਬਾ ਫੂਲਾ ਸਿੰਘ ਜੀ ਅਕਾਲੀ ਆਪ ਨਿਹੰਗ ਸਿੰਘ ਫੌਜਾਂ ਦੇ ਨਾਲ ਜਾ ਰਹੇ ਸਨ। ਰਸਤੇ ਵਿੱਚ ਅੰਗਰੇਜ਼ ਆਫੀਸਰ ਆਇਆ, ਉਹ ਗੋਰੇ ਆਫੀਸਰ ਨੇ ਨਿਹੰਗ ਸਿੰਘ ਫੌਜਾਂ ਨੂੰ ਰੋਕਣਾ ਚਾਹਿਆ, ਤੇ ਹੌਲੀ ਹੌਲੀ ਆਪਸ ਦੇ ਵਿੱਚ ਤਕਰਾਰ ਵੱਧ ਗਿਆ। ਬਾਬਾ ਫੂਲਾ ਸਿੰਘ ਜੀ ਅੰਗਰੇਜ਼ ਨੂੰ ਸਮਝਾਉਂਦੇ ਰਹੇ, ਪਰ ਉਹ ਨਾ ਸਮਝਿਆ, ਤਾਂ ਫਿਰ ਆਪਨੇ ਵੀਰ ਰਸ ਦੇ ਵਿੱਚ ਆ ਕੇ ਐਸਾ ਵਾਰ ਕੀਤਾ ਕਿ ਉਹ ਗੋਰੇ ਦਾ ਸਿਰ ਧੜ ਦੇ ਨਾਲ ਵੱਖ ਕਰ ਦਿੱਤਾ। ਐਸੇ ਮਹਾਨ ਸੂਰਮੇ ਸਨ।
ਗਿਰਦ ਮੁਕਤ ਸਰ ਮੁਲਕ ਮਝਾਰੇ,
ਸਰ ਸਾਹਿਬ ਦੇ ਇਰਦ ਗਿਰਦ ਆਪਨੇ ਬਹੁਤ ਲੰਮਾ ਸਮਾਂ ਜ਼ਿੰਦਗੀ ਦਾ ਬਤੀਤ ਕੀਤਾ। ਆਪ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਸ ਵੀ ਰਹੇ, ਔਰ ਸਿੱਖ ਫੌਜਾਂ ਦੇ ਵਿੱਚ ਆਪਣਾ ਅਕਾਲੀਆਂ ਦਾ ਨਿਹੰਗ ਸਿੰਘਾਂ ਦਾ ਜਥਾ ਲੈ ਕੇ ਵਿਚਰਦੇ ਰਹੇ। ਅਕਾਲ ਤਖ਼ਤ ਸਾਹਿਬ ਦੇ ਉੱਪਰ ਆਪ ਨੇ ਬਹੁਤ ਲੰਮਾ ਸਮਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਤੀਤ ਕੀਤਾ, ਜਿੱਥੇ ਆਪ ਜੀ ਦੀ ਯਾਦ ਵਿੱਚ ਇੱਕ ਉੱਚਾ ਬੁਰਜ ਵੀ ਬਣਿਆ ਹੋਇਆ, ਜਿਸ ਨੂੰ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਦੇ ਨਾਮ 'ਤੇ ਸੰਗਤਾਂ ਜਾਣਦੀਆਂ ਨੇ। ਇਹ ਬਾਬਾ ਫੂਲਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਰਹੇ। ਇੱਕ ਸਮੇਂ ਅਕਾਲ ਤਖ਼ਤ ਸਾਹਿਬ ਦੇ ਉੱਪਰ ਦੀਵਾਨ ਸਜਿਆ ਹੋਇਆ ਸੀ, ਗੁਰਮਤ ਵਿਚਾਰਾਂ ਹੋ ਰਹੀਆਂ ਸਨ, ਤੇ ਉਸ ਸਮੇਂ ਮੁਸਲਮਾਨ ਤਾਜ਼ੀਆ ਕੱਢਦੇ ਹੋਏ ਆਉਂਦੇ ਸੀ, ਤੇ ਨਾਲ ਅੰਗਰੇਜ਼ ਆਫੀਸਰ ਵੀ ਸਨ, ਤੇ ਬਾਬਾ ਫੂਲਾ ਸਿੰਘ ਜੀ ਨੇ ਆਪਣੇ ਜਥੇ ਦੇ ਕੁਝ ਸਿੰਘ ਭੇਜੇ ਵੀ ਇਹ ਜੋ ਮੁਸਲਮਾਨ ਤਾਜ਼ੀਆ ਕੱਢਦੇ ਆਉਂਦੇ ਆ, ਇਹਨਾਂ ਨੂੰ ਆਖੋ ਵੀ ਜਾਂ ਤੇ ਇੱਥੋਂ ਦੀ ਕੁਛ ਘੱਟ ਰੌਲਾ ਪਾਉਂਦੇ ਹੋਏ ਚੁੱਪ ਹੋ ਕੇ ਸ਼ਾਂਤ ਲੰਘ ਜਾਣ, ਜੇ ਇਸੇ ਤਰ੍ਹਾਂ ਹੀ ਇਹਨਾਂ ਨੇ ਲੰਘਣਾ ਹੈ ਫਿਰ ਆਪਣਾ ਰਸਤਾ ਬਦਲ ਲੈਣ, ਇੱਥੇ ਜੋ ਖਾਲਸੇ ਪੰਥ ਦਾ ਦੀਵਾਨ ਸਜਿਆ ਹੋਇਆ ਉਹਦੇ ਵਿੱਚ ਵਿਘਨ ਪੈਂਦਾ ਹੈ। ਤੇ ਸਾਧ ਸੰਗਤ ਜੀ ਜਦੋਂ ਉਹ ਜਾ ਕੇ ਸੁਨੇਹਾ ਦਿੱਤਾ, ਉਹ ਮੁਸਲਮਾਨ ਨਾ ਮੰਨੇ, ਜੋ ਅੰਗਰੇਜ਼ ਆਫੀਸਰ ਸਨ ਉਹ ਵੀ ਮੁਸਲਮਾਨਾਂ ਦੇ ਪੱਖ ਵਿੱਚ ਆ ਗਏ, ਔਰ ਨਿਹੰਗ ਸਿੰਘ ਫੌਜਾਂ ਦਾ, ਸਿੱਖਾਂ ਦਾ ਔਰ ਮੁਸਲਮਾਨਾਂ ਦਾ ਆਪਸ ਦੇ ਵਿੱਚ ਇੱਥੇ ਝਗੜਾ ਹੋਇਆ, ਝੜਪ ਵੀ ਹੋਈ। ਔਰ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਤਾਂ ਹੀ ਪਤਾ ਲੱਗਿਆ ਤਾਂ ਆਪ ਨੇ ਵਿੱਚ ਪੈ ਪਵਾ ਕੇ ਉਹ ਸਭ ਸ਼ਾਂਤੀ ਕਰਵਾ ਦਿੱਤੀ। ਬਾਬਾ ਫੂਲਾ ਸਿੰਘ ਜੀ ਉਸ ਸਮੇਂ ਆਪ ਨੇ ਚਿੱਤ ਵਿੱਚ ਵਿਚਾਰਿਆ ਵੀ ਹੁਣ ਇਹ ਇਲਾਕੇ ਵਿੱਚ ਨਹੀਂ ਰਹਿਣ, ਤਾਂ ਆਪ ਫਿਰ ਅੰਮ੍ਰਿਤਸਰ ਤੋਂ ਚਲੇ ਗਏ ਸਨ। ਮੁਕਤਸਰ ਸਾਹਿਬ ਦੇ ਇਲਾਕੇ ਵਿੱਚ ਰਹਿ ਕੇ ਆਪ ਨੇ ਬਹੁਤ ਲੰਮਾ ਸਮਾਂ ਬਤੀਤ ਕੀਤਾ। ਇੱਥੇ ਰਹਿੰਦਿਆਂ ਹੋਇਆਂ ਫਿਰ ਹੁਣ ਗੋਰਿਆਂ ਦੀ ਸਰਕਾਰ, ਜਦੋਂ ਕਦੇ ਗੋਰੇ ਆਫਿਸਰ ਆਉਂਦੇ ਨਿਹੰਗ ਸਿੰਘਾਂ ਦੇ ਨਾਲ ਝੜਪ ਹੋ ਹੀ ਜਾਂਦੀ ਸੀ। ਉਹ ਝੜਪ ਹੁੰਦੀ ਰਹੀ ਤਾਂ ਗੋਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਸੁਨੇਹਾ ਭੇਜਿਆ ਵੀ ਇੱਥੇ ਮੁਕਤਸਰ ਦੇ ਇਲਾਕੇ ਵਿੱਚ ਅਕਾਲੀ ਫੂਲਾ ਸਿੰਘ ਜੀ ਰਹਿੰਦੇ ਆ, ਉਹ ਸਾਡੇ ਨਾਲ ਬਹੁਤ ਵਾਰ ਝੜਪਾਂ ਕਰਦੀਆਂ ਨੇ ਫੌਜਾਂ, ਵੀ ਤੁਸੀਂ ਇਹਨਾਂ ਨੂੰ ਆਪਣੇ ਕੋਲ ਬੁਲਾ ਲਓ। ਜਦੋਂ ਗੋਰਿਆਂ ਨੇ ਇਹ ਗੱਲ ਆਖੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਗੋਰਿਆਂ ਦੀਆਂ ਕੁਝ ਗੱਲਾਂ ਦੇ ਵਿੱਚ ਆ ਗਏ। ਉਹਨਾਂ ਨੇ ਕੁਝ ਸਖਤੀ ਦੇ ਨਾਲ ਅਕਾਲੀ ਫੂਲਾ ਸਿੰਘ ਜੀ ਨੂੰ ਆਪਣੇ ਕੋਲ ਬੁਲਾਉਣਾ ਚਾਹਿਆ, ਪਰ ਜਦੋਂ ਇਹ ਸੁਣਿਆ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਕੋਲ ਪਹੁੰਚਿਆ ਤਾਂ ਆਪ ਸਮਝ ਗਏ, ਤੇ ਉਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਜਵਾਬ ਦੇ ਦਿੱਤਾ, ਰਣਜੀਤ ਸਿੰਘ ਤੂੰ ਮਹਾਰਾਜਾ ਹੋਵੇਗਾ, ਆਪਣੇ ਥਾਂ ਤੇ ਹੋਵੇਗਾ, ਪਰ ਅਕਾਲੀ ਫੌਜਾਂ ਦੇ ਉੱਪਰ ਤੇਰਾ ਕੋਈ ਹੁਕਮ ਨਹੀਂ ਹੈ, ਇਸ ਕਰਕੇ ਅਸੀਂ ਨਹੀਂ ਆਵਾਂਗੇ। ਸੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਫਿਰ ਇੱਕ ਬੇਨਤੀ ਰੂਪ ਦੇ ਵਿੱਚ ਸੁਣਿਆ ਬਾਬਾ ਸਾਹਿਬ ਸਿੰਘ ਜੀ ਬੇਦੀ ਕੋਲ ਭੇਜਿਆ। ਬਾਬਾ ਸਾਹਿਬ ਸਿੰਘ ਜੀ ਬੇਦੀ ਆਪ ਵੀ ਮਹਾਨ ਸੂਰਮੇ ਸਨ, ਆਪ ਦੇ ਨਾਲ ਵੀ ਬਹੁਤ ਸਿੰਘਾਂ ਦਾ ਜਥਾ ਰਿਹਾ ਕਰਦਾ ਸੀ, ਔਰ ਬਾਬਾ ਸਾਹਿਬ ਸਿੰਘ ਜੀ ਬੇਦੀ ਅਕਾਲੀ ਫੂਲਾ ਸਿੰਘ ਜੀ ਦਾ ਆਪਸ ਦੇ ਵਿੱਚ ਬੜਾ ਪ੍ਰੇਮ ਸੀ। ਮਹਾਰਾਜਾ ਰਣਜੀਤ ਸਿੰਘ ਜੀ ਨੇ ਸੁਨੇਹਾ ਭੇਜਿਆ ਵੀ ਬਾਬਾ ਸਾਹਿਬ ਸਿੰਘ ਜੀ ਬੇਦੀ, ਤੁਸੀਂ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਸਾਡੇ ਪਾਸੇ ਤੇ ਅੰਮ੍ਰਿਤਸਰ ਭੇਜ ਦਿਓ, ਤੁਹਾਡਾ ਬਚਨ ਮੋੜਨਗੇ ਨਹੀਂ। ਤਾਂ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਬੇਨਤੀ ਕੀਤੀ ਤਾਂ ਉਹ ਬੇਨਤੀ ਪ੍ਰਵਾਨ ਕਰਕੇ ਬਾਬਾ ਫੂਲਾ ਸਿੰਘ ਜੀ ਫਿਰ ਅੰਮ੍ਰਿਤਸਰ ਸਾਹਿਬ ਵਿਖੇ ਆ ਕੇ ਰਹੇ।
ਜਬ ਉਨ ਅਦ ਕੈ ਹੱਥ ਪਸਾਰੇ,
ਬਾਬਾ ਅਕਾਲੀ ਫੂਲਾ ਸਿੰਘ ਜੀ ਜਿਨ੍ਹਾਂ ਨੇ ਸਿੱਖ ਰਾਜ ਦੇ ਵਿੱਚ ਬਹੁਤ ਵੱਡੀ ਸੇਵਾ ਕੀਤੀ ਔਰ ਇਸ ਦੇ ਨਾਲ ਨਾਲ ਗੁਰਸਿੱਖੀ ਦਾ ਪ੍ਰਚਾਰ ਵੀ ਕੀਤਾ।
ਸ੍ਰੀ ਰਣਜੀਤ ਮਰਗੇਸ਼ ਬਹਾਦਰ,
ਮਹਾਰਾਜਾ ਰਣਜੀਤ ਸਿੰਘ ਜੀ ਜੋ ਆਪ ਮਹਾਨ ਸੂਰਮੇ ਸਨ ਔਰ ਸਿੰਘਾਂ ਦਾ ਸਤਿਕਾਰ ਵੀ ਕਰਿਆ ਕਰਦੇ।
ਰਾਖਿਓ ਢੈਗ ਬੁਲਾਏ ਸੋ ਸਾਦਰ,
ਮਹਾਰਾਜਾ ਰਣਜੀਤ ਸਿੰਘ ਜੀ ਨੇ ਬਾਬਾ ਸਾਹਿਬ ਸਿੰਘ ਜੀ ਬੇਦੀ ਦੁਆਰਾ ਸੁਨੇਹਾ ਭੇਜ ਕੇ ਅਕਾਲੀ ਫੂਲਾ ਸਿੰਘ ਜੀ ਨੂੰ ਆਪਣੇ ਕੋਲ ਬੁਲਾਇਆ ਔਰ ਬੜੇ ਸਤਿਕਾਰ ਦੇ ਨਾਲ ਅਕਾਲੀ ਫੂਲਾ ਸਿੰਘ ਜੀ ਨੂੰ ਰੱਖਿਆ ਹੈ।
ਰਾਜਕਰ ਰਾਜਮਟ ਏਕ ਅਕਾਲ,
ਇੱਕ ਸਿੱਖ ਫੌਜਾਂ ਦੀ ਰੈਜੀਮੈਂਟ ਅਕਾਲੀਆਂ ਦੀ ਇੱਕ ਫੌਜ ਤਿਆਰ ਕੀਤੀ ਹੈ। ਬਾਬਾ ਫੂਲਾ ਸਿੰਘ ਜੀ ਅਕਾਲੀ, ਇਹਨਾਂ ਦਾ ਵੱਖਰਾ ਜਥਾ ਸੀ ਜਿਵੇਂ ਬਾਕੀ ਫੌਜਾਂ ਸਨ, ਜਿਵੇਂ ਵੱਖੋ ਵੱਖਰੇ ਡੋਗਰਿਆਂ ਦੀ ਫੌਜ ਵੀ ਸੀ, ਇਸੇ ਤਰ੍ਹਾਂ ਕੁਝ ਗੋਰਿਆਂ ਦੀ ਫੌਜ ਵੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਿਹਾ ਕਰਦੀ ਤੇ ਕੁਝ ਹੋਰ ਵੱਖੋ ਵੱਖਰੇ ਮਰਾਠੇ ਆਦਿ ਵੀ ਫੌਜ ਦੇ ਵਿੱਚ ਸ਼ਾਮਿਲ ਹੋਇਆ ਕਰਦੇ ਸਨ। ਬਾਕੀ ਦੀਆਂ ਸਾਰੀਆਂ ਫੌਜਾਂ ਜਿਹੜੀਆਂ ਸੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲੋਂ ਤਨਖਾਹਾਂ ਲਿਆ ਕਰਦੀਆਂ, ਤਨਖਾਹ ਦੇ ਉੱਪਰ ਸਾਰੇ ਸੂਰਮੇ ਰਿਹਾ ਕਰਦੇ ਸਨ। ਪਰ ਇਹ ਜੋ ਜਥਾ ਸੀ ਅਕਾਲੀਆਂ ਦਾ, ਬਾਬਾ ਫੂਲਾ ਸਿੰਘ ਜੀ ਦਾ, ਇਹ ਬਿਨਾਂ ਤਨਖਾਹ ਤੋਂ ਰਿਹਾ ਕਰਦਾ ਸੀ, ਕਿਉਂਕਿ ਚਿੱਤ ਦੇ ਵਿੱਚ ਕੋਈ ਐਸਾ ਨਹੀਂ ਸੀ ਕਿ ਬਹੁਤਾ ਕੁਝ ਇਕੱਠਾ ਕਰੀਏ। ਤੇ ਇਉਂ ਬਾਬਾ ਫੂਲਾ ਸਿੰਘ ਜੀ ਅਕਾਲੀ ਸਿੱਖਾਂ ਦੀਆਂ ਫੌਜਾਂ ਦੇ ਵਿੱਚ ਆਪਣਾ ਵੱਖਰਾ ਅਕਾਲੀਆਂ ਦਾ ਜਥਾ ਲੈ ਕੇ ਰਿਹਾ ਕਰਦੇ।
ਜਿਸਕੇ ਤਾਬੀ ਤਾਬੇ ਕਰੀ ਬਸਾਲੇ,
ਬਹੁਤ ਫੌਜਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਕਾਲੀ ਫੂਲਾ ਸਿੰਘ ਜੀ ਦੇ ਤਾਬੇਦਾਰ ਕਰ ਦਿੱਤੀਆਂ ਸਨ।
ਤਿਸਮੈਂ ਥੇ ਤਾਬ ਜਿਤ ਕਾ ਸਿਪਾਹੀ,
ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਨਾਲ ਜਿੰਨੇ ਵੀ ਸਿਪਾਹੀ ਫੌਜਾਂ ਦੇ ਵਿੱਚ ਸ਼ਾਮਿਲ ਸਨ,
ਨਾਮ ਅਕਾਲੀ ਸਭ ਕਾ ਆਹੇ,
ਸਾਰਿਆਂ ਦਾ ਨਾਮ ਅਕਾਲੀ ਹੀ ਸੀ।
ਸਜਤੇ ਸਭੈ ਊਚ ਦਸਤਾਰੇ,
ਸਾਰੀਆਂ ਫੌਜਾਂ ਜੋ ਬਾਬਾ ਫੂਲਾ ਸਿੰਘ ਜੀ ਦੇ ਜਥੇ ਵਿੱਚ ਸ਼ਾਮਿਲ ਸਨ ਉਹ ਸਭ ਉੱਚੇ ਦਸਤਾਰੇ ਸਜਾਇਆ ਕਰਦੀਆਂ।
ਚੱਕਰ ਖੰਡੇ ਕਰਦ ਅਪਾਰੇ,
ਉੱਚੇ ਦਸਤਾਰਿਆਂ ਦੇ ਵਿੱਚ ਚੱਕਰ ਸਜਾ ਲੈਣੇ, ਫਿਰ ਚੱਕਰਾਂ ਦੇ ਅੰਦਰਲੇ ਪਾਸੇ ਵਿਚਕਾਰ ਖੰਡਾ ਸਜਾਉਣਾ, ਜਾਂ ਵਿਚਾਲੇ ਫਿਰ ਚੰਦ ਤੋੜਾ ਆਦਿ ਲਾਇਆ ਕਰਦੇ ਸਨ। ਸਾਈਡਾਂ 'ਤੇ ਖੰਡੇ ਸਜਾ ਲੈਣੇ ਅਤੇ ਫਿਰ ਖੰਡਿਆਂ ਦੇ ਅਗਲੇ ਪਾਸੇ ਦੋਵੇਂ ਪਾਸੇ ਕਿਰਪਾਨਾਂ ਸਜਾ ਕੇ ਰੱਖਿਆ ਕਰਦੇ ਸਨ।
ਗਜ ਗਾਹੈ ਸਸ ਪੰਜੇ ਤੋੜੇ,
ਪੰਜ ਸ਼ਸਤਰ ਰੱਖਿਆ ਕਰਦੇ ਸਨ ਦਸਤਾਰ ਦੇ ਵਿੱਚ ਸਜਾ ਕੇ ਚੰਦ ਤੋੜਾ। ਅਤੇ ਇਸੇ ਤਰ੍ਹਾਂ ਗਜ ਗਾਹ ਇਹ ਸ਼ਸਤਰ ਹੈ ਜੋ ਯੋਧਿਆਂ ਦੇ ਸਿਰ ਦਾ ਇੱਕ ਗਹਿਣਾ ਹੈ, ਸੂਰਮੇ ਆਪਣੇ ਸਿਰ ਦੇ ਉੱਪਰ ਸਜਾ ਕੇ ਰੱਖਦੇ ਹਨ।
ਧਰਤੀ ਸ਼ਸਤਰ ਔਰ ਨਾ ਥੋੜੇ,
ਦਸਤਾਰ ਦੇ ਵਿੱਚ ਵੀ ਛੋਟੇ ਸ਼ਸਤਰ ਸਜਾ ਕੇ ਰੱਖਣੇ, ਕੇਸਾਂ ਦੇ ਵਿੱਚ ਵੀ ਕਈ ਸਿੰਘ ਸ਼ਸਤਰ ਰੱਖਦੇ ਆ, ਤੇ ਬਾਕੀ ਹੋਰ ਵੀ ਸਰੀਰ ਦੇ ਉੱਪਰ ਥੋੜੇ ਸ਼ਸਤਰ ਨਹੀਂ ਸੀ ਰੱਖਿਆ ਕਰਦੇ ਅਕਾਲੀ ਨਿਹੰਗ ਸਿੰਘ। ਉਹ ਕਮਰ ਕਸਾ ਲਾਇਆ ਕਰਦੇ ਤੇ ਫਿਰ ਤਲਵਾਰ ਖੰਡਾ ਆਦਿ ਕਮਰ ਕਸੇ ਦੇ ਵਿੱਚ ਸਜਾ ਕੇ ਰੱਖਣਾ, ਮੋਢੇ ਦੇ ਉੱਪਰ ਤੀਰਾਂ ਦਾ ਪੱਥਾ, ਹੱਥ ਦੇ ਵਿੱਚ ਧਨਖ, ਘੋੜੇ ਦੇ ਉੱਪਰ ਸਵਾਰੀ ਕਰਨੀ, ਕਿਉਂ ਸਿੰਘਾਂ ਦਾ ਜੀਵਨ ਹੋਇਆ ਕਰਦਾ ਸੀ।
ਇਹੋ ਅਕਾਲ ਰਜਮਟ ਕੀ ਵਰਦੀ,
ਇਹ ਜੋ ਅਕਾਲੀਆਂ ਦੀ ਫੌਜ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਫੌਜਾਂ ਦੇ ਵਿੱਚ ਰਹਿੰਦੀ, ਇਹ ਫੌਜ ਦੀ ਵਰਦੀ ਐਸੀ ਸੀ ਕਿ ਸ਼ਸਤਰ ਧਾਰਨ ਕਰਕੇ ਰੱਖਣੇ, ਉੱਚੇ ਦਸਤਾਰੇ ਫਰਲਿਆਂ ਵਾਲੇ, ਚੰਦ ਤੋੜੇ ਆਦਿ ਸਜਾਉਣੇ।
ਹੋਤੀ ਮੁਕਰ ਤਪੈ ਗੁਰ ਘਰ ਕੀ,
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਹੜੇ ਅਸਥਾਨ ਹੈ, ਜਿਹੜੇ ਗੁਰੂ ਘਰ ਹੈ, ਗੁਰੂ ਘਰਾਂ ਦੀ ਸੇਵਾ ਵੀ ਇਹ ਜਥਾ ਇਹ ਦਲ ਪੰਥ ਕਰਿਆ ਕਰਦਾ।
ਵਸਤਰ ਨੀਲੇ ਰੱਖਤੇ ਤਾਬ ਭੀ,
ਤਦੋਂ ਵੀ ਇਹ ਨਿਹੰਗ ਸਿੰਘ ਨੀਲੇ ਵਸਤਰ ਜ਼ਿਆਦਾਤਰ ਸਜਾ ਕੇ ਰੱਖਿਆ ਕਰਦੇ ਸਨ। ਨੀਲੇ ਵਸਤਰਾਂ ਦੇ ਨਾਲ ਨਾਲ ਕਦੇ ਕਦੇ ਸਿੰਘ ਚਿੱਟੇ ਵਸਤਰ, ਚਿੱਟੇ ਚੋਲੇ ਵੀ ਪਹਿਨ ਲੈਂਦੇ ਹੈ, ਪੀਲੇ ਚੋਲੇ ਵੀ ਪਹਿਨ ਲੈਂਦੇ ਹਨ, ਪਰ ਨਿਹੰਗ ਸਿੰਘ ਜਥੇ ਜ਼ਿਆਦਾਤਰ ਨੀਲੇ ਵਸਤਰ ਪਹਿਨਦੇ ਆ।
ਚਲੀ ਜਾਤ ਰੀਤੀ ਸੋ ਆਬ ਭੀ,
ਉਹ ਜਿਹੜੀ ਰੀਤੀ ਮਰਜ਼ਾਦਾ ਹੈ ਹੁਣ ਵੀ ਉਸੇ ਤਰ੍ਹਾਂ ਨਿਹੰਗ ਸਿੰਘ ਪੰਥਾਂ ਦੇ ਵਿੱਚ ਦਲਾਂ ਦੇ ਵਿੱਚ ਚੱਲਦੀ ਆਉਂਦੀ ਹੈ।
ਲੜ ਤੁਰਕਣ ਸੋ ਠਾਨ ਤਗੀਦੀ,
ਬੜੀ ਤਕੜਾਈ ਕਰਕੇ ਬੜੇ ਪਰਪੱਕ ਰਹਿ ਕੇ ਦੁਸ਼ਮਣ ਦੇ ਨਾਲ ਯੁੱਧ ਕਰਿਆ ਕਰਦੇ ਸਨ।
ਭਾਈ ਫੂਲਾ ਸਿੰਘ ਸ਼ਹੀਦੀ,
ਅਕਾਲੀ ਬਾਬਾ ਫੂਲਾ ਸਿੰਘ ਜੀ ਆਪ ਨਸ਼ਹਿਰੇ ਦੇ ਜੰਗ ਵਿੱਚ ਜਦੋਂ ਯੁੱਧ ਕਰ ਰਹੇ ਸਨ, ਪਹਿਲਾਂ ਘੋੜੇ ਤੇ ਸਵਾਰ ਹੋ ਕੇ ਦੁਸ਼ਮਣਾਂ ਦੇ ਨਾਲ ਮੁਕਾਬਲਾ ਕਰਦੇ ਰਹੇ, ਪਰ ਯੁੱਧ ਕਰਦਿਆਂ ਕਰਦਿਆਂ ਘੋੜਾ ਜਿਹੜਾ ਸੀ ਉਹ ਸ਼ਹੀਦੀ ਪ੍ਰਾਪਤ ਕਰ ਗਿਆ। ਫਿਰ ਬਾਬਾ ਅਕਾਲੀ ਫੂਲਾ ਸਿੰਘ ਜੀ ਹਾਥੀ ਦੇ ਉੱਪਰ ਸਵਾਰ ਹੋ ਗਏ, ਹਾਥੀ ਤੇ ਸਵਾਰ ਹੋ ਕੇ ਆਪਣੀਆਂ ਨਿਹੰਗ ਸਿੰਘ ਫੌਜਾਂ ਦੀ ਅਗਵਾਈ ਕਰਦੇ ਰਹੇ, ਦੁਸ਼ਮਣ ਦਾ ਮੁਕਾਬਲਾ ਕਰਦੇ ਰਹੇ। ਇਉਂ ਨੁਸ਼ਹਿਰੇ ਦੇ ਜੰਗ ਵਿੱਚ ਆਪ ਯੁੱਧ ਕਰਦਿਆਂ ਕਰਦਿਆਂ ਸ਼ਹਾਦਤ ਨੂੰ ਪ੍ਰਾਪਤ ਕਰ ਗਏ, ਸ਼ਹੀਦ ਹੋ ਗਏ ਹਨ।
ਟੁੱਟ ਗਈ ਰਜਮਟ ਫਿਰ ਸੋ,
ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਇਹ ਜੋ ਰੈਜੀਮੈਂਟ ਸੀ ਅਕਾਲੀਆਂ ਦੀ ਉਹ ਟੁੱਟ ਗਈ, ਤੇ ਸਿੰਘ ਜਿਹੜੇ ਸਨ ਆਪਣੀ ਮਰਜ਼ੀ ਦੇ ਨਾਲ ਵਿਚਰਨ ਲੱਗੇ।
ਮਿਥਰੇ ਸਿੰਘ ਵਹੀ ਮਦ ਲਓ,
ਨਿਹੰਗ ਸਿੰਘ ਸੂਰਮੇ ਤਨਖਾਹਾਂ ਤੇ ਪਹਿਲਾਂ ਹੀ ਨਹੀਂ ਸੀ ਲਿਆ ਕਰਦੇ ਮਹਾਰਾਜਾ ਰਣਜੀਤ ਸਿੰਘ ਦੇ ਪਾਸੋਂ, ਫਿਰ ਇਹਨਾਂ ਨੇ ਵਿਚਾਰਿਆ ਵੀ ਹੁਣ ਆਪਾਂ ਦੁਨੀਆਂ ਦੇ ਵਿੱਚ ਆਜ਼ਾਦ ਹੋ ਕੇ ਵਿਚਰਨਾ, ਥਾਵਾਂ ਥਾਵਾਂ ਤੇ ਵਿਚਰਨ ਲੱਗੇ।
ਪੰਥ ਨਿਹੰਗਨ ਸਿੰਘਨ ਕੇਰਾ,
ਨਿਹੰਗ ਸਿੰਘਾਂ ਦਾ ਜਿਹੜਾ ਪੰਥ ਹੈ ਇਹਨਾਂ ਦਾ ਦਲ ਹੈ।
ਪਯੋ ਜੈਸ ਹਮ ਤੈਸੇ ਟੇਰਾ,
ਜਿਸ ਤਰ੍ਹਾਂ ਇਹ ਪੰਥ ਹੋਇਆ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਉਹ ਅਸੀਂ ਤੁਹਾਨੂੰ ਦੱਸ ਦਿੱਤਾ ਹੈ।
ਕਬਿਤ ਪੰਥ ਜੋ ਨਿਹੰਗਨ ਕਾ ਥੀਓ ਕਹਿ ਦਿਓ ਤੈਸ,
ਜਿਸ ਤਰ੍ਹਾਂ ਨਿਹੰਗ ਸਿੰਘਾਂ ਦੇ ਦਲ ਵਿਚਰਦੇ ਰਹੇ ਪਹਿਲਾਂ, ਉਹ ਸੰਖੇਪ ਰੂਪ ਦੇ ਵਿੱਚ ਆਪ ਸੰਗਤਾਂ ਦੇ ਤਾਈਂ ਕਹਿ ਦਿੱਤੇ ਹਨ।
ਬਖਸ਼ੈ ਗੁਰੂ ਕੀ ਦਿਖ ਰਾਈ ਚਾਲ ਪਾਲੀ ਹੈ,
ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀਆਂ ਜਿਹੜੀਆਂ ਬਖਸ਼ਿਸ਼ਾਂ ਹੋਈਆਂ ਇਹ ਦਲ ਪੰਥ ਦੇ ਉੱਪਰ, ਉਹ ਸੁੰਦਰ ਬਖਸ਼ਿਸ਼ਾਂ ਆਪ ਸੰਗਤਾਂ ਦੇ ਤਾਈਂ ਸੁਣਾ ਦਿੱਤੀਆਂ ਹਨ।
ਖਾਨ ਪਹਿਰਾਨ ਬੋਲ ਚਾਲ ਰੀਤ ਇਨਹੂ ਕੀ,
ਨਿਹੰਗ ਸਿੰਘ ਜੋ ਦਲ ਪੰਥ ਚੱਲਦੇ ਹੈ ਇਹਨਾਂ ਦਾ ਖਾਣਾ ਪਹਿਨਣਾ ਬੋਲ ਚਾਲ ਉਹ ਸਾਰੀ ਰੀਤ ਜਿਹੜੀ ਹੈ।
ਔਰ ਸਭ ਸਿੰਘਨ ਉਹ ਜਗ ਤੈ ਨਿਰਾਲੀ ਹੈ,
ਉਹ ਸਾਰੇ ਦੂਜੇ ਸਿੰਘਾਂ ਦੇ ਨਾਲੋਂ ਅਤੇ ਜਗਤ ਦੇ ਨਾਲੋਂ ਸਭ ਕੁਝ ਨਿਰਾਲਾ ਹੈ, ਖਾਣਾ ਵੀ ਇਹਨਾਂ ਦਾ ਵੱਖਰਾ ਹੈ। ਬਾਹਰ ਜਿੱਥੇ ਵੀ ਦਲ ਪੰਥ ਹੋਵੇ ਉੱਥੇ ਆਪਣਾ ਭੋਜਨ ਤਿਆਰ ਕਰਕੇ ਹੀ ਇਹ ਛਕਦੇ ਹੈ, ਤੇ ਪਹਿਣਾ ਜੋ ਪਹਿਨਣਾ ਹੈ ਉਹ ਬਾਣਾ ਵੀ ਇਹਨਾਂ ਦਾ ਬਾਕੀ ਸਿੰਘਾਂ ਦੇ ਨਾਲੋਂ ਅਲੱਗ ਹੈ। ਦੁਮਾਲੇ ਵੱਡੇ ਖੁੱਲੇ ਚੋਲੇ ਪਹਿਨ ਕੇ ਰੱਖਦੇ ਹੈ, ਕਮਰ ਕਸੇ ਲਾ ਕੇ ਰੱਖਦੇ ਹੈ। ਫਿਰ ਜੋ ਇਹਨਾਂ ਦਾ ਬੋਲ ਚਾਲ ਹੈ, ਜੋ ਖਾਲਸੀ ਬੋਲੇ ਹੈ, ਉਹ ਵੀ ਇਹਨਾਂ ਦੇ ਦੁਨਿਆਵੀ ਬੋਲਾਂ ਦੇ ਨਾਲੋਂ ਵੱਖਰੇ ਹਨ।
ਗੁਣ ਸਤ ਰਜ ਗੁਣ ਤਮ ਰਹਿ ਮੁਖ ਤਮੈ।
ਤੇ ਸਾਧ ਸੰਗਤ ਜੀ ਉਹ ਨਿਹੰਗ ਸਿੰਘ ਫੌਜਾਂ ਜਿਹੜੀਆਂ ਇਹਨਾਂ ਦੇ ਵਿੱਚ ਰਜੋ ਗੁਣੀ ਸੂਰਮੇ ਵੀ ਹੁੰਦੇ ਆ ਤੇ ਇਸੇ ਤਰ੍ਹਾਂ ਤਮੋ ਗੁਣੀ ਵੀ ਹੁੰਦੇ ਆ, ਸਤੋ ਗੁਣੀ ਵੀ ਹੁੰਦੇ ਆ, ਵੱਖੋ ਵੱਖਰੇ ਖਿਆਲਾਂ ਦੇ ਨਿਹੰਗ ਸਿੰਘ ਹੋਇਆ ਕਰਦੇ ਹਨ।
ਹੋਰ ਬਾਤ ਪੈ ਬਹੋਰ ਲਰਤ ਬਸਾਲੀ ਹੈ।
ਤੇ ਕਈ ਨਿਹੰਗ ਸਿੰਘ ਫੌਜਾਂ ਇਹੋ ਜਿਹੀਆਂ ਵੀ ਹੈ ਜੋ ਤਮੋ ਗੁਣੀ ਸੁਭਾਅ ਨੂੰ ਗ੍ਰਹਿਣ ਕਰਦੀਆਂ ਨੇ, ਵੀ ਜੇ ਥੋੜੀ ਜਿਹੀ ਵੀ ਕਿਸੇ ਦੇ ਨਾਲ ਗੱਲਬਾਤ ਹੋ ਜਾਵੇ ਫਿਰ ਉਸੇ ਵੇਲੇ ਗੁੱਸੇ ਦੇ ਵਿੱਚ ਆ ਜਾਂਦੇ ਆ ਤੇ ਲੜਾਈ ਕਰਨੀ ਚਾਹੁੰਦੇ ਹਨ।
ਕਾਹੂ ਕੋ ਨਾ ਲਿਆਵੇ ਆਖ ਤਰੈ।
ਤੇ ਕਿਸੇ ਨੂੰ ਇਹ ਆਪਣੀ ਅੱਖ ਥੱਲੇ ਨਹੀਂ ਲਿਆਉਂਦੇ, ਜੀਵਨ ਚੜ੍ਹਦੀ ਕਲਾ ਵਾਲਾ ਹੋਇਆ ਕਰਦਾ। ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਪੜ੍ਹਦੇ ਰਹਿੰਦੇ ਆ। ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਖ ਤੇਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਇਹ ਅੰਮ੍ਰਿਤ ਰੂਪ ਬਾਣੀ ਦਾ ਜਾਪ ਅਭਿਆਸ ਵੀ ਕਰਦੇ ਹੈ ਤੇ ਵਾਕਿਆ ਕਿਸੇ ਹੋਰ ਨੂੰ ਆਪਣੀ ਨਿਗਾਹ ਥੱਲੇ ਨਹੀਂ ਲਿਆਉਂਦੇ। ਡਰੈ ਕਾਹੂ ਤੇ ਨਾ, ਕਿਸੇ ਦੇ ਕੋਲੋਂ ਡਰਦੇ ਨਹੀਂ ਹਨ।
ਦੰਗੇ ਤੇ ਨਾ ਟਰੈ, ਰਰੈ ਲੋਗ ਯੋਂ ਅਕਾਲੀ ਹੈ।
ਫਿਰ ਜਦੋਂ ਯੁੱਧ ਕਰਨਾ ਪੈ ਜਾਵੇ ਫਿਰ ਅਕਾਲੀ ਫੌਜਾਂ ਯੁੱਧ ਕਰਨ ਤੋਂ ਵੀ ਟਲਦੀਆਂ ਨਹੀਂ। ਇਸ ਤਰ੍ਹਾਂ ਸਾਧ ਸੰਗਤ ਜੀ ਉਹ ਲੋਕ ਇਹਨਾਂ ਨੂੰ ਅਕਾਲੀ ਸਿੰਘ ਕਹਿੰਦੇ ਹੈ, ਨਿਹੰਗ ਸਿੰਘ ਕਹਿੰਦੇ ਨੇ। ਨਿਹੰਗ ਸਿੰਘਾਂ ਦੀ ਸ਼ੋਭਾ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਹੋਰ ਵੀ ਕੁਝ ਛੰਦ ਲਿਖੇ ਹੈ, ਉਹ ਆਪਣੇ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਨੇ। ਸਮਾਪਤੀ ਹੈ ਕਥਾ ਦੇ ਸਮੇਂ ਦੀ, ਹੁਣ ਢਾਡੀ ਜਥਾ ਢਾਡੀ ਵਾਰਾਂ ਦੁਆਰਾ ਆਪ ਸੰਗਤਾਂ ਨੂੰ ਇਤਿਹਾਸ ਦੇ ਨਾਲ ਜੋੜੇਗਾ। ਇਸੇ ਤਰ੍ਹਾਂ ਸੰਗਤ ਵਿੱਚ ਬੈਠ ਕੇ ਢਾਡੀ ਵਾਰਾਂ ਦੁਆਰਾ ਆਪ ਸੰਗਤਾਂ ਆਨੰਦ ਮਾਣੋ। ਦਸ ਦੀਆਂ ਭੁੱਲਾਂ ਚੁੱਕਾਂ ਆਪ ਸੰਗਤਾਂ ਨੇ ਖਿਮਾ ਕਰ ਦੇਣੀਆਂ ਜੀ।
ਗੁਣ ਸਤ ਰਜ ਗੁਣ ਤਮ ਰਹਿ ਮੁਖ ਤਮੈ, ਥੋਰ ਬਾਤ ਬਹੋਰ ਲਰਤ ਬਸਾਲੀ ਹੈ। ਕਾਹੂ ਕੋ ਨਾ ਲਿਆਵਾ ਤਰੈ ਆਖ ਤਰੈ, ਡਰੈ ਤਕਾਹੂ ਤੇ ਨਾ, ਦੰਗੇ ਤੇ ਨਾ ਟਰੈ ਰੌਰੈ ਲੋਗ ਜੋ ਅਕਾਲੀ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।